गुरु नानक पाद
पंकज बंदन पाद पंकज बंदन
सिमरो अंगद दुख गुर अमर दास हृदय नित हृदनित श्री गुरु राम दास गुण गुरु अर्जन बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु तेह प्रसाद सच होए वाहे गुरु जी की फतेह
है
बिघन विनाशन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
आनंदपुर साहब दे चारे पासे घेराबंदी है सूबा लाहौर जबरदस्त खां और सूबा सरहंद वजीर खान भीम चंद राजा भूप चंद हंडूरिया होर बहुत सारे राजे राणे सतगुरु कलगीधर जी का आया होया तीर वेख के कह रहे ने कोई करामात है। चिट्ठी लिख के महाराज जी ने फारसी विच तीर दी कानी नाल बन के तीर छड़िया सिंबल दे दरखत दी एक टहणी दे विच आ के उह तीर वज्जा। इन्हां ने पढ़िया सतगुरां ने लिखिया इह करामात नहीं साडी विद्या दा अभ्यास है। जिहड़ा विद्या दा अभ्यास करदा है उह इह सारियां चीज़ां प्राप्त कर सकदा है। सतगुरु सच्चे पातशाह जी दे बचन पढ़ सुन के हैरान होए वजीदा कहिंदा इह तीर तां नहीं उहनां ने करामात नाल छड्डिया पर हाँ इह करामात उहनां दी परतख दिस गई है भी आपां जिहड़ियां गल्लां इत्थे ढाई को दी दूरी ते कर रहे हां उत्थे अपने जगह ते स्थान ते बैठे साडियां सारियां गल्लां जाणदे ने भी असीं की कह रहे हां अंतरजामी ने। इत्थों अपने डेरे चुको ते दूर दुराडे डेरे करो। इन्हां ने आसे पासे डेरे कीते हन जबरदस्त खां चारे पासे फिरदा है चलदा चलदा जिधर किला लोहगढ़ साहब है उस पासे जिहड़ा तुरकां दा डेरा है उत्थे एक शरफ अली खां है उहनू जा के कहिंदा कि तू इत्थे ख्याल रखी सिंघां दा कोई पता नहीं है रात नू भी हमला कर सकदे है। कहण लगा इन्नी ताकत उहनां च किथे भी मेरे ते हमला कर सकण वो तो डर के लोहगढ़ किले च बैठे जे तू आग्या करे तो मैं उन्हां ते हमला करके किला तोड़ के उन्हां नू मार मुकावां। वो कहण लगा सूबा लाहौर के शेख साहब शेखियां ना मारो ਤੁਸੀਂ ਬਸ ਇੱਥੇ ਰਹਿ ਕੇ ਆਪਣੀ ਜਿਹੜੀ ਡਿਊਟੀ ਨਿਭਾ ਰਹੇ ਹੋ ਇਹਨੂੰ ਸਾਵਧਾਨ ਹੋ ਕੇ ਨਿਭਾਇਓ। ਕਿਤੇ ਐਸਾ ਨਾ ਹੋਵੇ ਕਿ ਉਹ ਹਮਲਾ ਕਰਨ ਅਤੇ ਤੁਹਾਨੂੰ ਅੱਗੋਂ ਲੜਨ ਦਾ ਮੌਕਾ ਹੀ ਨਾ ਮਿਲੇ। ਇਹ ਗੱਲ ਕਹਿ ਕੇ ਸੂਬਾ ਲਾਹੌਰ ਉੱਥੋਂ ਚਲਾ ਗਿਆ ਹੈ। ਕੁਝ ਦਿਨ ਬੀਤ ਗਏ ਹਨ। ਲੋਹਗੜ੍ਹ ਕਿਲ੍ਹਾ ਜਿਹੜਾ ਉਹ ਅਨੰਦਪੁਰ ਸਾਹਿਬ ਤੋਂ ਬਾਹਰ ਸੀ, ਇਸ ਕਰਕੇ ਤੁਰਕਾਂ ਦੀ ਜਿਹੜੀ ਛਾਵਣੀ ਸੀ ਉਹ ਲੋਹਗੜ੍ਹ ਕਿਲ੍ਹੇ ਦੇ ਬਿਲਕੁਲ ਨੇੜੇ ਆ ਟੁੱਕੀ ਸੀ। ਇਹ ਸਹਿਜੇ ਸਹਿਜੇ ਰੋਜ਼ ਆਪਣੀ ਛਾਵਣੀ ਖਿਸਕਾਉਂਦਿਆਂ ਮੋਰਚਾ ਜਿਹੜਾ ਸੀ ਉਹ ਲੋਹਗੜ੍ਹ ਕਿਲ੍ਹੇ ਦੇ ਬਿਲਕੁਲ ਨੇੜੇ ਲੈ ਕੇ ਆ ਰਹੇ ਨੇ, ਜਦੋਂ ਭਾਈ ਨਾਰ ਸਿੰਘ ਜੀ ਔਰ ਭਾਈ ਸ਼ੇਰ ਸਿੰਘ ਜੀ ਹੋਣਾ ਨੇ ਵੇਖਿਆ ਕਿ ਦੁਸ਼ਮਣ ਦੀ ਨੀਅਤ ਸਹੀ ਨਹੀਂ ਜਾਪਦੀ, ਇਹਨਾਂ ਨੂੰ ਦੰਡ ਦੇਣਾ ਚਾਹੀਦਾ ਹੈ। ਦੋਵੇਂ ਸਿੰਘ ਰਲ ਕੇ ਗੁਰਮਤਾ ਕਰ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਕਥਾ ਸੁਣੀਏ। ਬਾਜਾਂ ਵਾਲੇ ਗੁਰਦੇਵ ਕਲਗੀਧਰ ਸਵਾਮੀ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੁਤੋ ਦੂਰ ਕੁਛ ਲੋਹਗੜ੍ਹ ਆਨੰਦਪੁਰ ਤੇ ਸੋਏ।
ਕਿਲ੍ਹਾ ਲੋਹਗੜ੍ਹ ਸਾਹਿਬ ਜੋ ਹੈ ਇਹ ਸ੍ਰੀ ਅਨੰਦਪੁਰ ਸਾਹਿਬ ਤੋਂ ਕੁਝ ਦੂਰੀ ਤੇ ਪਾਸੇ ਸੀ। ਇਹ ਬਾਰ ਕਰਕੇ ਬਣਿਆ ਹੋਇਆ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਨਹੀਂ ਸੀ ਇਹ ਕਿਲ੍ਹਾ, ਜਿਵੇਂ ਬਾਕੀ ਕਿਲ੍ਹੇ ਨੇੜੇ ਨੇੜੇ ਸਨ। ਲੋਹਗੜ੍ਹ ਕਿਲ੍ਹਾ ਅਨੰਦਪੁਰ ਸਾਹਿਬ ਤੋਂ ਕੁਝ ਦੂਰੀ ਤੇ ਹੈ।
ਟੁਕੇ ਮੋਰਚੇ ਨਿਕਟ ਤੇ ਹੈ, ਦਿਨ ਪ੍ਰਤ ਗਾਫਲ ਹੋਏ।
ਕਹਿੰਦੇ ਮੋਰਚੇ ਜਿਹੜੇ ਤੁਰਕਾਂ ਦੇ ਸਨ ਉਹ ਲੋਹਗੜ੍ਹ ਕਿਲ੍ਹੇ ਦੇ ਨੇੜੇ ਟੁੱਕਦੇ ਜਾ ਰਹੇ ਨੇ, ਦਿਨ ਪ੍ਰਤੀ ਦਿਨ ਗਾਫਲ ਹੋ ਕੇ ਨਾ ਅੱਗੇ ਨੂੰ ਵੱਧਦੇ ਜਾ ਰਹੇ ਨੇ ਵੀ ਸਿੰਘ ਕਿਹੜਾ ਹਮਲਾ ਕਰਦੇ ਹੈ, ਅਸੀਂ ਆਪਣੇ ਮੋਰਚੇ ਹੌਲੇ ਹੌਲੇ ਕਰਕੇ ਨੇੜੇ ਸਰਕਾਈ ਜਾਵਾਂਗੇ, ਜਦੋਂ ਐਨ ਕਿਲ੍ਹੇ ਦੇ ਨੇੜੇ ਜਾ ਪਹੁੰਚਾਂਗੇ ਫਿਰ ਹਮਲਾ ਕਰ ਦਿਆਂਗੇ। ਤੋ ਇਹੋ ਜੀ ਮਨਸਾ ਆਪਣੇ ਹਿਰਦੇ 'ਚ ਧਾਰਨ ਕਰਕੇ ਗਾਫਲ ਜੇ ਹੋਏ ਵਧੇ ਜਾ ਰਹੇ ਹਨ।
ਲਲਿਤ ਪਦ ਛੰਦ ਇੱਕ ਦਿਨ ਨਿਸਾ ਭਈ ਅੰਧਿਆਰੀ।
ਕੁਝ ਦਿਨ ਬੀਤ ਗਏ, ਇਹ ਤੁਰਕ ਮੋਰਚਿਆਂ ਵਿੱਚ ਬੜੇ ਬੇਫਿਕਰ ਹੋ ਗਏ ਵੀ ਹੁਣ ਸਿੰਘ ਕਿਹੜਾ ਹਮਲਾ ਕਰਦੇ ਆ, ਨਾ ਕੋਈ ਗੋਲੀ ਚਲਾਉਂਦੇ ਆ, ਤੇ ਆਪਾਂ ਬੇਫਿਕਰੇ ਹੋ ਕੇ ਰਹੀਏ। ਪਹਿਲਾਂ ਤਾਂ ਕੁਝ ਦਿਨ ਸਾਵਧਾਨ ਰਹੇ, ਫਿਰ ਕੁਝ ਦਿਨਾਂ ਬਾਅਦ ਗਾਫਲ ਜੇ ਹੋ ਕੇ ਪੈਣ ਲੱਗ ਪਏ। ਇੱਕ ਦਿਨ ਕਹਿੰਦੇ ਬੜੀ ਹਨੇਰੀ ਜੀ ਰਾਤ ਸੀ।
ਸ਼ੇਰ ਸਿੰਘ ਬਚ ਭਾਖਾ,
ਭਾਈ ਸ਼ੇਰ ਸਿੰਘ ਜੀ ਆਪਣੇ ਨਾਲ ਦੇ ਸਾਥੀ ਨੂੰ ਕਹਿਣ ਲੱਗੇ,
ਨਾਹਰ ਸਿੰਘ ਜੀ ਸਾਵਧਾਨ ਬਣ।
ਕਹਿਣ ਲੱਗੇ ਭਾਈ ਨਾਹਰ ਸਿੰਘ ਜੀ ਸਾਵਧਾਨ ਬਣੋ, ਆਪਾਂ ਤਿਆਰ ਬਰ ਤਿਆਰ ਹੋਈਏ ਤੇ ਸਾਵਧਾਨ ਬਣੀਏ।
ਸੁਣ ਮੇਰੀ ਅਭਿਲਾਖਾ,
ਮੇਰੇ ਮਨ ਦੀ ਅਭਿਲਾਖਾ ਹੈ, ਮੇਰੇ ਮਨ ਦੀ ਇੱਛਾ ਹੈ।
ਸ਼੍ਰੀ ਅਨੰਦਪੁਰ ਤੇ ਕੁਛ ਅੰਤਰ,
ਸ਼੍ਰੀ ਅਨੰਦਪੁਰ ਸਾਹਿਬ ਤੋਂ ਕੁਝ ਅੰਤਰੇ ਤੇ ਕੁਝ ਫਰਕ ਤੇ।
ਨੇਰ ਨਹੀਂ ਲਖ ਸੋਊ,
ਆਪਣਾ ਨਗਰ ਆਪਣਾ ਇਹ ਕਿਲ੍ਹਾ ਹੈ ਲੋਹਗੜ੍ਹ, ਅਨੰਦਪੁਰ ਸਾਹਿਬ ਤੋਂ ਬਾਹਰ ਹੈ ਤੇ ਅਨੰਦਪੁਰ ਸਾਹਿਬ ਨੇੜੇ ਨਹੀਂ ਹੈ। ਨੇਰ ਨਹੀਂ ਲਖ ਸੋਊ, ਤੇ ਇਹਨਾਂ ਤੁਰਕਾਂ ਨੂੰ ਵੀ ਪਤਾ ਵੀ ਲੋਹਗੜ੍ਹ ਕਿਲ੍ਹਾ ਜਿਹੜਾ ਉਹ ਅਨੰਦਪੁਰ ਸਾਹਿਬ ਤੋਂ ਪਾਸੇ ਆ, ਦੂਰ ਹੈ।
ਯਾਂ ਤੇ ਨਿਕਟ ਮੋਰਚੇ ਲਿਆਵਤ,
ਇਸ ਕਰਕੇ ਜਿਹੜੇ ਤੁਰਕ ਨੇ ਇਹ ਬੇਫਿਕਰੇ ਹੋ ਕੇ ਆਪਣੇ ਜਿਹੜੇ ਮੋਰਚੇ ਨੇ ਉਹ ਲੋਹਗੜ੍ਹ ਕਿਲ੍ਹੇ ਦੇ ਨੇੜੇ ਲੈ ਕੇ ਆ ਰਹੇ ਨੇ, ਸਹਿਜੇ ਸਹਿਜੇ ਨੇੜੇ ਟੁੱਕਦੇ ਜਾ ਰਹੇ ਹਨ।
ਮਨ ਵਧਾਏ ਸਭ ਕੋ,
ਇਹਨਾਂ ਦੇ ਹੌਸਲੇ ਵੱਧ ਗਏ ਨੇ, ਇਹਨਾਂ ਦੇ ਹੌਸਲੇ ਮਨ ਬੁਲੰਦ ਹੋ ਗਏ ਨੇ ਕਿ ਜਿਹੜੇ ਬੇਫਿਕਰੇ ਹੋ ਕੇ ਮੂੰਹ ਤਾਣੇ ਹੋ ਕੇ ਅੱਗੇ ਨੂੰ ਵੱਧਦੇ ਆ ਰਹੇ ਹਨ।
ਅਗੰਪੁਰੇ ਅਰ ਹੋਲਗੜੀ ਮਹਿ,
ਅਗੰਮਪੁਰਾ ਸਾਹਿਬ ਤੇ ਹੋਲਗੜ੍ਹ ਸਾਹਿਬ ਜਿਹੜੇ ਦੋ ਕਿਲ੍ਹੇ ਹਨ।
ਅਪਰ ਕੇਸਗੜ੍ਹ ਸਾਰੇ,
ਫਿਰ ਤਖ਼ਤ ਕੇਸਗੜ੍ਹ ਸਾਹਿਬ ਵਾਲਾ ਜਿਹੜਾ ਸਥਾਨ ਹੈ,
ਦੂਰ ਦੂਰ ਹੈ ਸਭ ਥਲ ਮੋਰਚੇ।
ਉਹ ਜਿਹੜੇ ਮੋਰਚੇ ਨੇ ਤੁਰਕਾਂ ਦੇ ਉਹਨਾਂ ਕਿਲ੍ਹਿਆਂ ਤੋਂ ਦੂਰ ਦੂਰ ਨੇ, ਉੱਥੇ ਨੇੜੇ ਨਹੀਂ ਹਨ। ਚਾਹੇ ਅਗੰਮਪੁਰੇ ਦੀ ਗੱਲ ਕਰੀਏ, ਚਾਹੇ ਹੌਲਗੜ੍ਹ ਸਾਹਿਬ ਦੀ ਗੱਲ ਕਰੀਏ, ਚਾਹੇ ਕੇਸਗੜ੍ਹ ਸਾਹਿਬ ਦੀ ਗੱਲ ਕਰੀਏ, ਉੱਥੇ ਜਿਹੜੇ ਤੁਰਕਾਂ ਦੇ ਜਾਂ ਪਹਾੜੀਆਂ ਦੇ ਮੋਰਚੇ ਨੇ ਉਹ ਦੂਰ ਦੂਰ ਨੇ, ਉੱਥੇ ਨੇੜੇ ਨੇ, ਕਿਉਂਕਿ ਪਤਾ ਵੀ ਅੱਗੋਂ ਗੋਲੀਆਂ ਚੱਲਦੀਆਂ ਨੇ ਅਤੇ ਤੀਰ ਆਉਂਦੇ ਆ, ਉੱਥੋਂ ਇਹ ਦੂਰ ਦੂਰ ਇਹਨਾਂ ਨੇ ਮੋਰਚੇ ਕੀਤੇ ਹੋਏ ਨੇ। ਪਰ ਜੋ ਕਿਲ੍ਹਾ ਲੋਹਗੜ੍ਹ ਸਾਹਿਬ ਹੈ ਇਹ ਅਨੰਦਪੁਰ ਸਾਹਿਬ ਤੋਂ ਬਾਹਰ ਹੋਣ ਕਰਕੇ, ਪਾਸੇ ਹੋਣ ਕਰਕੇ, ਤੁਰਕਾਂ ਨੇ ਬਿਲਕੁਲ ਨੇੜੇ ਆਪਣੇ ਮੋਰਚੇ ਲਾਏ ਹੋਏ ਨੇ।
ਟੁਕੇ ਨਿਕਟ ਹਮਾਰੇ,
ਇਹ ਸਾਡੇ ਨੇੜੇ ਟੁਕੇ ਬੈਠੇ ਹਨ। ਇਹਨਾਂ ਨੂੰ ਨੇੜੇ ਟੁਕਣ ਦਾ ਸਵਾਦ ਤਾਂ ਦੇਣਾ ਚਾਹੀਦਾ, ਨੇੜੇ ਟੁਕੇ ਨੇ ਇਹਨਾਂ ਨੂੰ ਦੰਡ ਦੇਣਾ ਚਾਹੀਦਾ ਹੈ।
ਆਪਣੇ ਸਮਾਹਾ ਅੰਧੇਰ ਗੁਬਾਰੀ,
ਭਾਈ ਨਾਰ ਸਿੰਘ ਜੀ, ਹੁਣ ਰਾਤ ਬੜੀ ਹਨੇਰੀ ਹੈ, ਅੱਜ ਰਾਤ ਬਹੁਤ ਜ਼ਿਆਦਾ ਸੰਘਣੀ ਹਨੇਰੀ ਹੈ।
ਦੁਰਜਨ ਗਾਫਲ ਭਾਰੇ,
ਤੇ ਦੁਰਜਨ ਸਾਹਮਣੇ ਦਿਸ ਰਹੇ ਨੇ ਵੀ ਗਾਫਲ ਹੋ ਕੇ ਬੇਫਿਕਰ ਨੇ। ਗਾਫਲ ਦਾ ਮਤਲਬ ਹੈ ਵੀ ਬੇਫਿਕਰ ਹੋ ਕੇ ਪਏ ਹੋਏ ਨੇ, ਲੰਮੀਆਂ ਤਾਣ ਕੇ ਲੱਤ ਤੇ ਲੱਤ ਧਰ ਕੇ ਪਏ ਹੋਏ ਨੇ। ਸ਼ਰਾਬਾਂ ਇਹਨਾਂ ਨੇ ਰਾਤ ਨੂੰ ਪੀਤੀਆਂ ਹੋਈਆਂ ਤੇ ਮਤਵਾਲੇ ਜੇ ਹੋਏ ਪਏ ਹੋਏ ਨੇ। ਇਹਨਾਂ ਨੂੰ ਇਹ ਹੈ ਵੀ ਰਾਤ ਨੂੰ ਕਿਹੜਾ ਸਿੰਘਾਂ ਨੇ ਹਮਲਾ ਕਰਨਾ, ਏਦਾਂ ਨਡਰ ਜੇ ਹੋ ਕੇ ਬੈਠੇ ਹਨ।
ਧਰੇ ਭਰੋਸਾ ਸੁਪਤ ਪਰੇ ਬਹੁ,
ਤੇ ਬੜਾ ਭਰੋਸਾ ਧਾਰ ਕੇ ਆਪਣੇ ਬਲ ਦੇ ਉੱਤੇ ਬੇਫਿਕਰੀ ਦੇ ਵਿੱਚ ਤੁਰਕ ਸੁੱਤੇ ਪਏ ਹਨ।
ਕੋ ਇੱਕ ਜਾਗਨ ਹਾਰੇ,
ਬਸ ਕੋਈ ਇੱਕਾ ਦੁੱਕਾ ਤੁਰਕ ਹੀ ਜਾਗ ਰਹੇ ਨੇ, ਜਿਹੜੇ ਮਾੜਾ ਮੋਟਾ ਮਸ਼ਾਲ ਲੈ ਕੇ ਇੱਧਰ ਉੱਧਰ ਗੇੜਾ ਮਾਰਦੇ ਨੇ। ਬਾਕੀ ਜਿੰਨੇ ਤੁਰਕ ਨੇ ਸਾਰੇ ਮੋਰਚਿਆਂ ਦੇ ਵਿੱਚ ਸੁੱਤੇ ਪਏ ਜਾਪਦੇ ਹਨ।
ਉਪਰ ਕਰਹੋ ਕਿਰਪਾ ਨਨ ਐਂਚ ਹੋ,
ਤੇ ਚਲੋ ਭਾਈ ਨਾਰ ਸਿੰਘ ਜੀ, ਆਪਾਂ ਤਲਵਾਰਾਂ ਖਿੱਚੀਏ ਮਿਆਨਾਂ ਦੇ ਵਿੱਚੋਂ ਔਰ ਜਾ ਕੇ ਜਿਵੇਂ ਕੋਈ ਬਾਜ ਤਿੱਤਰ ਦੇ ਉੱਤੇ ਬਟੇਰੇ ਦੇ ਉੱਤੇ ਟੁੱਟ ਕੇ ਪੈਂਦਾ, ਜਾਂ ਜਿਵੇਂ ਬੱਬਰ ਸ਼ੇਰ ਹਿਰਣ ਦੇ ਉੱਤੇ ਟੁੱਟ ਕੇ ਪੈਂਦਾ, ਏਦਾਂ ਆਪਣੀਆਂ ਤਲਵਾਰਾਂ ਧੂ ਕੇ ਨਾ ਤੁਰਕਾਂ ਦੇ ਉੱਤੇ ਟੁੱਟ ਕੇ ਪੈ ਜਾਈਏ।
ਕਰਹੋ ਲਥੇਰ ਪਥੇਰਾ,
ਔਰ ਇਹਨਾਂ ਦੀ ਲਥੇਰ ਪਥੇਰ ਕਰ ਦਈਏ। ਲਥੇਰ ਪਥੇਰ ਦਾ ਮਤਲਬ ਹੁੰਦਾ ਵੀ ਲਾਸ਼ਾਂ ਦੇ ਢੇਰ ਵਿਛਾ ਦਈਏ।
ਇੱਕ ਵਾਰ ਕਰ ਕਰਹੋ ਕਿਨਾਰਾ,
ਇੱਕੋ ਵੇਰੀ ਉਹਨਾਂ ਤੇ ਹਮਲਾ ਕਰਨਾ, ਇਹ ਨਹੀਂ ਵੀ ਉਹਨਾਂ ਨਾਲ ਲੜੀ ਜਾਣਾ। ਭਾਈ ਸ਼ੇਰ ਸਿੰਘ ਜੀ ਕਹਿੰਦੇ, ਨਾਰ ਸਿੰਘ ਜੀ, ਆਪਾਂ ਬਸ ਜਾ ਕੇ ਨਾ ਪੰਜ ਸੱਤ ਤਲਵਾਰਾਂ ਨਾਲ ਵੱਢਣੇ ਹੀ ਹੈ, ਪੰਜ ਪੰਜ ਸੱਤ ਸੱਤ ਤੁਰਕ, ਫਿਰ ਵੱਢਦਿਆਂ ਸਾਰ ਪਿੱਛੇ ਹਟ ਜਾਣਾ, ਕਿਉਂਕਿ ਹਨੇਰਾ ਹੈ, ਹੱਬੜਵਾਏ ਉੱਠਣਗੇ, ਹੱਬੜਵਾਏ ਉੱਠ ਕੇ ਇੱਕ ਦੂਜੇ ਨੂੰ ਹੀ ਮਾਰਨ ਲੱਗ ਪੈਣਗੇ ਵੀ ਸਿੰਘ ਨੇ, ਅਤੇ ਆਪਾਂ ਨੂੰ ਬਹੁਤੇ ਮਾਰਨੇ ਨਹੀਂ ਪੈਣੇ। ਇਹਨਾਂ ਨੇ ਆਪਸ ਵਿੱਚ ਹੀ ਇੱਕ ਦੂਜੇ ਨੂੰ ਕੱਟ ਵੱਢ ਕੇ ਮਾਰ ਦੇਣਾ ਸਵੇਰੇ ਦਿਨ ਚੜ੍ਹਦਿਆਂ ਤਾਂ ਹੀ।
ਪਰ ਹੈ ਰੋਰ ਕਨੇਰਾ,
ਰੌਲਾ ਪੈ ਜਾਏਗਾ ਇੱਕਦਮ ਇਹਨਾਂ ਦੇ ਮੋਰਚਿਆਂ ਵਿੱਚ ਜਦੋਂ ਜਾ ਕੇ ਆਪਾਂ ਤਲਵਾਰ ਛੱਡਾਂਗੇ।
ਨਹੀਂ ਪਛਾਣ ਪਰਸ ਪਰ ਹੋਵੇ,
ਇੱਕਦਮ ਤਲਵਾਰ ਨਾਲ ਇਹਨਾਂ ਤੇ ਵਾਰ ਕਰਕੇ ਫਿਰ ਪਿੱਛੇ ਹਟ ਜਾਣਾ ਆਪਾਂ, ਤੇ ਫਿਰ ਇਹਨਾਂ ਨੂੰ ਸਿਆਣ ਨਹੀਂ ਆਉਣੀ, ਇੱਕ ਦੂਜੇ ਦੀ ਰਾਤ ਦੇ ਹਨੇਰੇ ਵਿੱਚ ਇੱਕ ਦੂਜੇ ਨੂੰ ਇਹ ਪਛਾਣ ਨਹੀਂ ਸਕਣਗੇ।
ਕਟਹਿ ਪਰਸ ਪਰ ਸਾਰੇ,
ਇਹ ਆਪਸ ਵਿੱਚ ਹੀ ਇੱਕ ਦੂਜੇ ਨੂੰ ਕੱਟ ਵੱਢ ਕੇ ਡੱਕਰੇ ਕਰ ਦੇਣਗੇ, ਮਾਰ ਮੁਕਾਉਣਗੇ।
ਹੋਤ ਪ੍ਰਾਤ ਕੇ ਕਰਹਿ ਫਰਕ ਫਿਰ,
ਫਿਰ ਸਵੇਰੇ ਜਦੋਂ ਦਿਨ ਚੜ ਗਿਆ ਨਾ, ਜਦੋਂ ਲੋਰ ਲੱਗ ਗਈ, ਫਿਰ ਆਪੇ ਇਹਨਾਂ ਨੇ ਡੇਰਾ ਚੁੱਕ ਕੇ ਇੱਥੋਂ ਦੂਰ ਚਲੇ ਜਾਣਾ। ਹੁਣ ਤਾਂ ਨੇੜੇ ਆ ਕੇ ਢੁੱਕ ਕੇ ਬਹਿ ਗਏ ਨੇ। ਇਹਨਾਂ ਨੂੰ ਇਹ ਹੈ ਵੀ ਗੁਰੂ ਸਾਹਿਬ ਦੇ ਸਿੰਘ ਕਿਹੜਾ ਹਮਲਾ ਕਰਦੇ ਆ, ਆਪਾਂ ਨੇੜੇ ਹੋਈ ਚੱਲੀ ਜਾਂਦੇ ਹਾਂ ਅਤੇ ਇਹਨਾਂ 'ਤੇ ਹਮਲਾ ਕਰਾਂਗੇ। ਜਦੋਂ ਅੱਜ ਰਾਤ ਇਹਨਾਂ ਨੂੰ ਆਪਣੀ ਤਲਵਾਰ ਦਾ ਥੋੜ੍ਹਾ ਜਿਹਾ ਸਵਾਦ ਚਖਾ ਦਿੱਤਾ ਅਤੇ ਇਹ ਆਪਣਾ ਡੇਰਾ ਚੁੱਕ ਕੇ ਇੱਥੋਂ ਦੂਰ ਚਲੇ ਜਾਣਗੇ, ਪਿੱਛੇ ਹਟ ਜਾਣਗੇ।
ਨਿਕਟ ਨਾ ਆਏ ਹਮਾਰੇ,
ਫਿਰ ਇਹ ਮੁੜ ਕੇ ਸਾਡੇ ਨੇੜੇ ਨਹੀਂ ਆਉਣਗੇ। ਜਦੋਂ ਹੱਥ ਵੇਖਣਗੇ ਕਰੜੇ ਖਾਲਸੇ ਦੇ, ਫਿਰ ਇਹ ਸਾਡੇ ਨੇੜੇ ਨਹੀਂ ਟੁਕਣ ਲੱਗੇ।
ਸੁਣ ਨਾ ਹਰ ਸਿੰਘ ਤੇ ਸਮਝਾਇਓ,
ਜਦੋਂ ਭਾਈ ਸ਼ੇਰ ਸਿੰਘ ਨੇ ਬਚਨ ਕਹੇ, ਭਾਈ ਨਾਰ ਸਿੰਘ ਨੇ ਸੁਣੇ, ਸੁਣ ਕੇ ਭਾਈ ਨਾਰ ਸਿੰਘ ਜੀ ਸਮਝਾਉਂਦੇ ਤੇ ਕਹਿਣ ਲੱਗੇ,
ਹੁਕਮ ਨਾ ਪ੍ਰਭੂ ਬਖਾਨਾ,
ਕਹਿਣ ਲੱਗੇ ਭਾਈ ਸ਼ੇਰ ਸਿੰਘ ਜੀ, ਗੱਲ ਤਾਂ ਤੁਹਾਡੀ ਸਹੀ ਹੈ, ਪਰ ਕਲਗੀਧਰ ਜੀ ਦਾ ਹੁਕਮ ਨਹੀਂ ਹੈ, ਕਲਗੀਧਰ ਜੀ ਦੀ ਆਗਿਆ ਨਹੀਂ ਲਈ।
ਨਿਤ ਪ੍ਰਤ ਕਹਿਤ ਨਾਨਕ ਸੋ ਬਾਹਰ,
ਕਿਉਂਕਿ ਕਲਗੀਧਰ ਜੀ ਨੇ ਹੁਕਮ ਕੀਤਾ ਤੇ ਰੋਜ਼ ਸਾਨੂੰ ਆਗਿਆ ਕਰਦੇ ਨੇ ਕਿ ਤੁਸੀਂ ਕਿਲੇ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ,
ਦੁਰਗ ਰਹੋ ਸਾਵਧਾਨਾ,
ਤੁਸੀਂ ਆਪਣੇ ਕਿਲੇ ਦੇ ਵਿੱਚ ਹੀ ਸਾਵਧਾਨ ਰਹਿਣਾ, ਕਿਲੇ ਚੋਂ ਬਾਹਰ ਨਿਕਲ ਕੇ ਤੁਰਕਾਂ ਤੇ ਹਮਲਾ ਨਹੀਂ ਕਰਨਾ, ਇਹ ਗੁਰੂ ਸਾਹਿਬ ਨੇ ਆਪਾਂ ਨੂੰ ਹੁਕਮ ਕੀਤਾ ਹੋਇਆ।
ਅਬ ਪੂਜਨ ਕੀ ਬਿਧ ਨਹਿ ਬਨ ਹੈ,
ਹੁਣ ਰਾਤ ਦਾ ਸਮਾਂ ਹੈ, ਇਸ ਸਮੇਂ ਜਾ ਕੇ ਆਪਾਂ ਸਤਿਗੁਰਾਂ ਨੂੰ ਪੁੱਛ ਨਹੀਂ ਸਕਦੇ, ਕਿਉਂਕਿ ਗੁਰੂ ਪਾਤਸ਼ਾਹ ਜੀ ਇਸ ਵੇਲੇ ਬਿਰਾਜਮਾਨ ਹੋਣਗੇ ਸੁਖਾਸਣਾਂ ਤੇ ਆਪਾਂ ਅੱਧੀ ਰਾਤ ਦਾ ਸਮਾਂ ਤੇ ਹੁਣ ਜਾ ਕੇ ਉਹਨਾਂ ਨੂੰ ਉਠਾ ਕੇ ਪੁੱਛ ਨਹੀਂ ਸਕਦੇ, ਇਹ ਯੋਗ ਨਹੀਂ।
ਕਿਰਪਾ ਸਿੰਧ ਸੁਖ ਮਾਹੀ,
ਕਿਉਂਕਿ ਕਿਰਪਾ ਸਿੰਧ ਸਤਿਗੁਰੂ ਕਲਗੀਧਰ ਜੀ ਇਸ ਵੇਲੇ ਸੁਖ ਲੈ ਰਹੇ ਨੇ, ਯਾਨੀ ਕਿ ਆਰਾਮ ਕਰ ਰਹੇ ਨੇ, ਤੇ ਸਾਨੂੰ ਆਰਾਮ ਕਰਦਿਆਂ ਨੂੰ ਸਤਿਗੁਰਾਂ ਨੂੰ ਜਾ ਕੇ ਉਠਾ ਕੇ ਪੁੱਛਣ ਦੀ ਆਗਿਆ ਨਹੀਂ ਹੈ।
ਨਹੀਂ ਜਗਾਵਨ ਕੈਸੇ ਹੋਵਹਿ,
ਕਿ ਪਾਤਸ਼ਾਹ ਇਸ ਵੇਲੇ ਬਿਰਾਜਮਾਨ ਨੇ, ਕੋਈ ਇੰਨੀ ਐਮਰਜੈਂਸੀ ਨਹੀਂ ਹੈ, ਏਡੀ ਵੱਡੀ ਖਤਰੇ ਦੀ ਗੱਲ ਨਹੀਂ ਹੈ ਕਿ ਅਸੀਂ ਅੱਧੀ ਰਾਤ ਨੂੰ ਜਾ ਕੇ ਸਤਿਗੁਰਾਂ ਨੂੰ ਬੇਆਰਾਮ ਕਰਕੇ ਉਹਨਾਂ ਨੂੰ ਉਠਾਈਏ, ਤੇ ਇਸ ਕਰਕੇ ਉਹਨਾਂ ਦੀ ਆਗਿਆ ਲਏ ਬਿਨਾਂ ਅਸੀਂ ਹਮਲਾ ਵੀ ਨਹੀਂ ਕਰ ਸਕਦੇ, ਕਿਲੇ ਚੋਂ ਬਾਹਰ ਵੀ ਨਹੀਂ ਜਾ ਸਕਦੇ।
ਉਤੋਂ ਕਹਹਿ ਤੁਵ ਪਾਹੀ,
ਹਾਂ ਤੈਨੂੰ ਹੁਣ ਇਹ ਗੱਲ ਮੈਂ ਦੱਸ ਦਿੱਤੀ ਹੈ, ਭਾਵ ਆਪਣੀ ਸਲਾਹ ਕਿਵੇਂ ਦੱਸੀਏ ਗੁਰੂ ਸਾਹਿਬ ਨੂੰ। ਜਿਹੜੀ ਸਲਾਹ ਤੁਸੀਂ ਦਿੱਤੀ ਹੈ ਸ਼ੇਰ ਸਿੰਘ ਜੀ, ਇਹ ਸਲਾਹ ਜਾ ਕੇ ਗੁਰੂ ਸਾਹਿਬ ਨੂੰ ਦੱਸੀਏ ਕਿਵੇਂ, ਉਹ ਤਾਂ ਇਸ ਵੇਲੇ ਆਰਾਮ ਕਰਦੇ ਨੇ। ਹਾਂ ਇਹ ਹੋ ਸਕਦਾ ਵੀ ਕੱਲ੍ਹ ਦਿਨ ਚੜ੍ਹੇਗਾ ਅਤੇ ਕੱਲ੍ਹ ਦਿਨੇ ਗੁਰੂ ਸਾਹਿਬ ਜੀ ਨਾਲ ਗੱਲਬਾਤ ਕਰਕੇ ਅਤੇ ਫਿਰ ਰਾਤ ਨੂੰ ਆਪਾਂ ਤਿਆਰੀ ਕਰ ਸਕਦੇ ਹਾਂ। ਪਰ ਭਾਈ ਸ਼ੇਰ ਸਿੰਘ ਜੀ ਕਹਿਣ ਲੱਗੇ ਵੀ ਇਹ ਤਾਂ ਫਿਰ ਔਖਾ ਹੋ ਜਾਣਾ, ਵੀ ਕਈ ਵਾਰੀ ਤੁਰਕਾਂ ਦੇ ਦਲ ਦੇ ਜਿਹੜੇ ਗੁਪਤਚਰ ਹੁੰਦੇ ਨੇ, ਜਸੂਸ ਉਹ ਵਿੱਚ ਫਿਰਦੇ ਹੁੰਦੇ ਆ, ਗੁਰੂ ਸਾਹਿਬ ਨੂੰ ਪੁੱਛਾਂਗੇ, ਉਹ ਆਗਿਆ ਦੇਣਗੇ, ਹੋ ਸਕਦਾ ਰਾਤ ਨੂੰ ਉਹ ਚੁਕੰਨੇ ਹੋ ਜਾਣ, ਅੱਗੋਂ ਲੜਨ ਵਾਸਤੇ ਤਲਵਾਰਾਂ ਧੂ ਕੇ ਆ ਜਾਣ, ਫਿਰ ਔਖਾ ਹੋ ਜਾਣਾ। ਅੱਜ ਆਪਣੇ ਕੋਲ ਸਮਾਂ ਬੜਾ, ਇੱਦਾਂ ਦਾ ਸਮਾਂ ਵਾਰ ਵਾਰ ਮਿਲਦਾ ਨਹੀਂ ਹੈ, ਜਿਹੋ ਜਿਹਾ ਮੌਕਾ ਅੱਜ ਸਾਨੂੰ ਪਰਮੇਸ਼ਰ ਨੇ ਦਿੱਤਾ ਹੈ, ਇੱਦਾਂ ਦਾ ਮੌਕਾ ਅਕਸਰ ਮਿਲਦਾ ਨਹੀਂ ਹੁੰਦਾ।
ਸ਼ੇਰ ਸਿੰਘ ਪੁਨ ਕਹਿਓ ਲਖ ਲਖੋ ਇਮ,
ਭਾਈ ਸ਼ੇਰ ਸਿੰਘ ਜੀ ਕਹਿੰਦੇ ਸੁਣ ਨਾਰਸਿਆ,
ਰਾਜਨੀਤ ਕੀ ਬਾਤੀ।
ਇਹ ਰਾਜਨੀਤੀ ਦੀ ਗੱਲ ਹੈ, ਰਾਜਨੀਤੀ ਇਹ ਕਹਿੰਦੀ ਹੈ ਵੀ ਜੇ ਦੁਸ਼ਮਣ ਤੁਹਾਡੇ ਸਿਰ ਤੇ ਬੈਠਾ ਤੇ ਤੁਸੀਂ ਵੇਖੋ ਵੀ ਦੁਸ਼ਮਣ ਇਸ ਵੇਲੇ ਢਿੱਲਾ ਪੈ ਗਿਆ, ਰਾਜਨੀਤੀ ਇਹ ਕਹਿੰਦੀ ਆ ਵੀ ਢਿੱਲੇ ਪਏ ਦੁਸ਼ਮਣ ਨੂੰ ਗਿੱਚੀ ਤੋਂ ਜਾ ਕੇ ਫੜ ਲਓ, ਮੁੜ ਕੇ ਕਾਬੂ ਆ ਜਾਏਗਾ। ਰਾਜਨੀਤੀ ਤਾਂ ਇਹ ਆਗਿਆ ਦਿੰਦੀ ਹੈ।
ਸਮਾਂ ਪਾਏ ਰਿਪਤੇ ਨਾ ਚੁੱਕੈ ਕਿਮ,
ਰਾਜਨੀਤੀ ਇਹ ਵੀ ਕਹਿੰਦੀ ਹੈ ਵੀ ਜੇ ਸਮਾਂ ਬਣਦਾ ਹੋਵੇ, ਸਮਾਂ ਮਿਲਦਾ ਹੋਵੇ ਤੁਹਾਨੂੰ ਦੁਸ਼ਮਣ ਨੂੰ ਮਾਰਨ ਦਾ, ਤੇ ਫਿਰ ਤੁਹਾਨੂੰ ਚੁੱਕਣਾ ਨਹੀਂ ਚਾਹੀਦਾ। ਦੁਸ਼ਮਣ ਨੂੰ ਮਾਰ ਕੇ ਮੁਕਾਉਣ ਦਾ ਸਮਾਂ ਮਿਲਦਾ ਹੋਵੇ ਤੇ ਉਹ ਸਮਾਂ ਖੁਜਾਣਾ ਨਹੀਂ ਚਾਹੀਦਾ।
ਨਿਸ਼ਚੈ ਕਰਹਿ ਸੋ ਘਾਤੀ,
ਨਿਸ਼ਚੈ ਕਰਕੇ ਫਿਰ ਤਾਂ ਦੁਸ਼ਮਣ ਦਾ ਘਾਤ ਕਰਨਾ ਚਾਹੀਦਾ, ਦੁਸ਼ਮਣ ਦਾ ਨਾਸ਼ ਕਰਨਾ ਚਾਹੀਦਾ, ਇਹੀ ਰਾਜਨੀਤੀ ਹੈ।
ਤੁਰਕਨ ਕੋ ਮਾਰਨ ਮਤ ਗੁਰ ਕੋ,
ਨਾਲੇ ਸਤਿਗੁਰੂ ਕਲਗੀਧਰ ਜੀ ਦਾ ਮਤ ਹੈ ਇਹਨਾਂ ਮਲੇਛਾਂ ਨੂੰ ਮਾਰਨਾ, ਖਾਲਸੇ ਨੂੰ ਵੀ ਮਹਾਰਾਜ ਜੀ ਸਾਨੂੰ ਵੀ ਇਹੀ ਹੁਕਮ ਕਰਦੇ ਹੈ ਕਿ ਇਹਨਾਂ ਮਲੇਛਾਂ ਨੂੰ ਵੱਧ ਤੋਂ ਵੱਧ ਮਾਰਨਾ, ਖਤਮ ਕਰਨਾ।
ਇਹ ਵਿਦ ਤਿੰਨ ਅਨੁਸਾਰੇ,
ਇਹ ਵੀ ਤਾਂ ਗੁਰੂ ਸਾਹਿਬ ਦੀ ਆਗਿਆ ਹੀ ਮੰਨਣੀ ਆ ਆਪਾਂ। ਜੇ ਹੁਣ ਰਾਤ ਨੂੰ ਜਾ ਕੇ ਤੁਰਕਾਂ ਦੀ ਕਟਾ ਵੱਢ ਕਰਾਂਗੇ ਤਾਂ ਇਹ ਆਗਿਆ ਵੀ ਸਤਿਗੁਰੂ ਕਲਗੀਧਰ ਨੇ ਸਾਨੂੰ ਕੀਤੀ ਹੋਈ ਆ, ਆਪਾਂ ਉਹਨਾਂ ਦੀ ਆਗਿਆ ਤੋਂ ਬਾਹਰ ਥੋੜ੍ਹੀ ਚੱਲੇ, ਉਹਨਾਂ ਦਾ ਹੀ ਹੁਕਮ ਮੰਨਾਂਗੇ ਜੇ ਰਾਤ ਨੂੰ ਹਮਲਾ ਕਰਾਂਗੇ।
ਪ੍ਰਭ ਪੂਜਨ ਕੀ ਅਬ ਨਹਿ ਆਛੀ,
ਹੁਣ ਗੁਰੂ ਸਾਹਿਬ ਨੂੰ ਜਾ ਕੇ ਪੁੱਛਣਾ ਗੱਲ ਚੰਗੀ ਨਹੀਂ, ਅੱਧੀ ਰਾਤ ਦਾ ਸਮਾਂ, ਸਤਿਗੁਰੂ ਜੀ ਬਿਰਾਜਮਾਨ ਨੇ, ਸਾਰੇ ਦਿਨ ਦੇ ਥੱਕੇ ਹੋਣਗੇ, ਤੇ ਹੁਣ ਜਾ ਕੇ ਅਸੀਂ ਉਹਨਾਂ ਨੂੰ ਪੁੱਛੀਏ, ਉਹਨਾਂ ਨੂੰ ਜਾ ਕੇ ਉਹ ਨੀਂਦਰੇ ਕਰੀਏ, ਤੰਗ ਕਰੀਏ, ਇਹ ਗੱਲ ਸਹੀ ਨਹੀਂ।
ਸੁਨਹਿ ਸਕਲ ਸਕਾਰੇ,
ਹਾਂ ਜਦੋਂ ਕੱਲ ਦਿਨ ਚੜ੍ਹੇਗਾ ਆਪੇ ਪਤਾ ਲੱਗ ਜਾਣਾ, ਸਤਿਗੁਰਾਂ ਦੇ ਕੋਲ ਵੀ ਖਬਰ ਪਹੁੰਚ ਜਾਣੀ ਹੈ।
ਅਬ ਮੈਂ ਪਲੀ ਪਾਂਤ ਰਿਪ ਜੋਹੇ,
ਹੁਣ ਮੈਂ ਚੰਗੀ ਤਰ੍ਹਾਂ ਦੁਸ਼ਮਣਾਂ ਨੂੰ ਜੋ ਕੇ ਵੇਖ ਲਿਆ, ਦੁਸ਼ਮਣਾਂ ਦੇ ਡੇਰੇ ਤੇ ਐਨ ਸ਼ਾਂਤੀ ਜੀ ਵਰਤ ਰਹੀ ਹੈ, ਵੀ ਨਾ ਉੱਥੇ ਕੋਈ ਗੋਲੀ ਦੀ ਠਾਹ ਠਹੀ ਹੈ, ਤੇ ਬਸ ਇੱਕਾ ਦੁੱਕਾ ਕੋਈ ਤੁਰਕ ਮਸ਼ਾਲਾਂ ਲੈ ਕੇ ਤੁਰੇ ਫਿਰਦੇ ਹੈ, ਬਾਕੀ ਸ਼ਰਾਬਾਂ ਪੀ ਕੇ ਹੋਰ ਨਸ਼ਿਆਂ ਦੇ ਵਿੱਚ ਧੁੱਤ ਹੋਏ ਸੁੱਤੇ ਪਏ ਹਨ।
ਪਰੇ ਸੁਪਤ ਇੱਕ ਸਾਰਾ,
ਸਾਰੇ ਇੱਕ ਸਾਰ ਸੁੱਤੇ ਪਏ ਹਨ।
ਬੋਹਰ ਕਾਤ ਇਹ ਹੱਥ ਨਾ ਆਵੇ,
ਭਾਈ ਸਾਹਿਬ ਭਾਈ ਨਾਰ ਸਿੰਘ ਜੀ, ਇਹੋ ਜਿਹਾ ਸਮਾਂ ਆਪਣੇ ਦੁਬਾਰੇ ਹੱਥ ਨਹੀਂ ਆਉਣਾ, ਏਦਾਂ ਦੀ ਘਾਤ ਆਪਣੇ ਦੁਬਾਰੇ ਹੱਥ ਨਹੀਂ ਲੱਗਣੀ।
ਕਰਹੋ ਸੰਘਾਰ ਸਭ ਸਥਾਰਾ,
ਹੁਣ ਆਪਾਂ ਇੱਕੋ ਵੇਰੀ ਇਹਨਾਂ ਦਾ ਸੰਘਾਰ ਕਰਕੇ ਇਹਨਾਂ ਦੇ ਸੱਥਰ ਵਿਛਾ ਦਈਏ।
ਸ਼ੱਕ ਅਫੀਮ ਮੈਂ ਬਾਹਰ ਗਮਨਿਓ,
ਕਹਿੰਦੇ ਮੈਂ ਹੁਣੇ ਹੀ ਬਾਹਰ ਨੂੰ ਗਿਆ ਸੀ ਗੇੜਾ ਮਾਰਨ। ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ ਕਹਿੰਦੇ ਮੈਂ ਹੁਣੇ ਰਾਤ ਨੂੰ ਲੋਹਗੜ੍ਹ ਕਿਲੇ ਚੋਂ ਬਾਹਰ ਨੂੰ ਗਿਆ ਸੀ ਗੇੜਾ ਮਾਰਨ।
ਆਵਤ ਜਾਤ ਨਿਹਾਰੇ,
ਤੇ ਮੈਂ ਤੁਰਕਾਂ ਨੂੰ ਆਉਂਦਿਆਂ ਜਾਂਦਿਆਂ ਵੇਖਿਆ ਵੀ ਕੋਈ ਬਹੁਤੇ ਤੁਰਕ ਨਹੀਂ ਪਏ ਜਾਗਦੇ ਇਸ ਵੇਲੇ, ਤੇ ਮੈਂ ਚਹਿਲ ਪਹਿਲ ਵੇਖ ਲਈ ਆ ਤੁਰਕਾਂ ਦੇ ਡੇਰੇ ਤੇ, ਉੱਥੇ ਇਸ ਵੇਲੇ ਕੋਈ ਬਹੁਤੀ ਚਹਿਲ ਪਹਿਲ ਹੈ ਨੀ, ਸਾਰੇ ਸੁੱਤੇ ਪਏ ਨੇ ਤੰਬੂਆਂ ਵਿੱਚ।
ਗਾਫਲ ਪਰੇ ਤਰਾਸ ਬਿਨ ਹੈ ਕੈ,
ਤੇ ਜਿਹੜੇ ਮੋਰਚੇ ਲਾਏ ਨੇ ਉਹਨਾਂ ਮੋਰਚਿਆਂ ਦੇ ਵਿੱਚ ਗਾਫਲ ਬਣ ਕੇ ਸੁੱਤੇ ਪਏ ਹਨ, ਬੇਫਿਕਰੇ ਹੋ ਕੇ ਸੁੱਤੇ ਪਏ ਹਨ।
ਆਛੀ ਵਿਧ ਲਿਹੁ ਮਾਰੇ,
ਇਸ ਕਰਕੇ ਇਹ ਬੜੀ ਚੰਗੀ ਵਿਧੀ ਨਾਲ ਅੱਜ ਰਾਤ ਨੂੰ ਮਾਰ ਕੇ ਮੁਕਾਏ ਜਾ ਸਕਦੇ ਨੇ, ਅੱਜ ਰਾਤ ਨੂੰ ਇਹਨਾਂ ਨੂੰ ਮਾਰ ਕੇ ਨਿਬੇੜਿਆ ਜਾ ਸਕਦਾ, ਇਹੋ ਜਿਹਾ ਮੌਕਾ ਆਪਣੇ ਦੁਬਾਰੇ ਹੱਥ ਨਹੀਂ ਲੱਗਣਾ।
ਸਨੇ ਸਨੇ ਸਭ ਸਿੰਘ ਜਗਾਏ,
ਭਾਈ ਨਾਰ ਸਿੰਘ ਜੀ ਕਹਿੰਦੇ ਸ਼ੇਰ ਸਿਆਂ ਫਿਰ ਜੇ ਤੂੰ ਇਹ ਗੱਲ ਕਹਿਣਾ ਤੇ ਆਪਾਂ ਕਰ ਲੈਂਦੇ ਹਾਂ ਤਿਆਰੀ, ਕਿਉਂਕਿ ਸਿੰਘ ਦਾ ਵੀ ਸੁਭਾਅ ਹੋਣਾ ਚਾਹੀਦਾ ਵੀ ਵਿਚਾਰ ਕਰੇ ਪਹਿਲਾਂ, ਵੀ ਜੇ ਕਿਸੇ ਸਿੰਘ ਦੀ ਵਿਚਾਰ ਸਹੀ ਹੈ ਤੇ ਦੂਜੇ ਨੂੰ ਸਤ ਬਚਨ ਕਰਕੇ ਮੰਨ ਲੈਣੀ ਚਾਹੀਦੀ ਹੈ। ਉਹ ਅੱਗੋਂ ਆਪਣਾ ਟਕਵਾਂਜ ਨਾ ਡਾਵੇ ਵੀ ਨਾ ਜੀ ਗੁਰੂ ਸਾਹਿਬ ਦੀ ਆਗਿਆ ਨਹੀਂ ਲੈਣੀ, ਆਪਾਂ ਪਹਿਲਾਂ ਲੈਣੀ ਆ ਆਗਿਆ ਫਿਰ ਜਾਵਾਂਗੇ। ਉਹਨੇ ਵੇਖਿਆ ਵੀ ਸ਼ੇਰ ਸਿੰਘ ਦੇ ਬਚਨ ਤਾਂ ਸਹੀ ਨੇ, ਇਹਨਾਂ ਨੇ ਸਹਿਜੇ ਸਹਿਜੇ ਸਾਰੇ ਸਿੰਘਾਂ ਨੂੰ ਉਠਾਇਆ।
ਸੁੱਖਾ ਪੀਵਨ ਕੀਨੋ,
ਕਹਿੰਦੇ ਸ਼ਹੀਦੀ ਦੇਗਾਂ ਦੇ ਰਗੜੇ ਅੰਮ੍ਰਿਤ ਵੇਲੇ ਗੁਰੂ ਘਰਾਂ ਚ ਲੱਗਦੇ ਹਨ, ਉਹ ਤਿਆਰ ਬਰ ਤਿਆਰ ਕਰਕੇ ਲਾਏ ਤੇ ਛਕੇ।
ਸੋਚ ਇਸ਼ਨਾਨ ਠਾਨ ਕਰ ਸਗਰੇ,
ਔਰ ਸੋਚ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋ ਗਏ ਸਾਰੇ ਸਿੰਘ। ਅੰਮ੍ਰਿਤ ਵੇਲਾ ਸਾਰੇ ਸਿੰਘ ਸੰਭਾਲਦੇ ਸਨ, ਸਾਰਿਆਂ ਨੇ ਸੋਚ ਇਸ਼ਨਾਨ ਕੀਤਾ, ਤਿਆਰ ਬਰ ਤਿਆਰ ਹੋਏ।
ਖੜਗ ਸਿਪਰ ਧਰ ਲੀਨੋ,
ਮੋਢੇ ਤੇ ਢਾਲ ਤੇ ਗਾਤਰੇ ਸ਼੍ਰੀ ਸਾਹਿਬਾਂ ਸਿੰਘਾਂ ਨੇ ਧਾਰਨ ਕਰ ਲਈਆਂ।
ਜਾਮ ਨਿਸਾ ਤੇ ਤਿਆਰੀ ਠਾਨਤ,
ਇੱਕ ਪਹਿਰ ਰਾਤ ਬੀਤੀ ਸੀ ਜਦੋਂ ਸਿੰਘਾਂ ਨੇ ਤਿਆਰੀ ਕਰਨੀ ਸ਼ੁਰੂ ਕਰਤੀ, ਯਾਨੀ ਕਿ ਰਾਤ ਦੇ 12-1 ਵਜੇ ਤਾਈਂ ਸਿੰਘਾਂ ਨੇ ਤਿਆਰੀ ਕਰਨੀ ਆਰੰਭ ਕਰ ਦਿੱਤੀ ਵੀ ਦੁਸ਼ਮਣ ਦਲ ਦੇ ਉੱਤੇ, ਦੁਸ਼ਮਣਾਂ ਦੇ ਪੜਾਅ ਦੇ ਉੱਤੇ, ਮੋਰਚੇ ਉੱਤੇ ਹਮਲਾ ਕਰਨਾ।
ਅਪਰ ਤੋਂ ਘਰੀ ਬਿਤਾਈ,
ਕਹਿੰਦੇ ਇਸੇ ਤਰ੍ਹਾਂ ਪਹਿਰ ਰਾਤ ਬਾਕੀ ਰਹਿ ਗਈ, ਅੰਮ੍ਰਿਤ ਵੇਲਾ 2 ਘੜੀਆਂ ਹੋਰ ਬੀਤ ਗਈਆਂ।
ਖਟ ਖਟਕਾ ਜਬ ਰਹੀ ਰਾਤ ਲੱਖ,
ਜਦੋਂ ਰਾਤ 6 ਘੜੀਆਂ ਬਾਕੀ ਰਹਿ ਗਈ,
ਸਿੰਘ ਤਿਆਰ ਸਮੁਦਾਈ,
ਸਾਰੇ ਸਿੰਘ ਤਿਆਰ ਬਰ ਤਿਆਰ ਹੋ ਗਏ।
ਸਭ ਕੋ ਸਮਝਾਵਨ ਕਰ ਨੀਕੇ,
ਭਾਈ ਨਾਰ ਸਿੰਘ ਤੇ ਭਾਈ ਸ਼ੇਰ ਸਿੰਘ ਨੇ ਸਾਰੇ ਸਿੰਘਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਵੀ ਹਮਲਾ ਕਿਵੇਂ ਕਰਨਾ।
ਇੱਕ ਇੱਕ ਖੜਗ ਪ੍ਰਹਾਰੇ,
ਕਿਹਾ ਵੀ ਬਹੁਤੀ ਤਲਵਾਰ ਨਹੀਂ ਚਲਾਣੀ, ਇੱਕ ਇੱਕ 2-2 ਵਾਰੀ ਤਲਵਾਰ ਛੰਡਣੀ ਹੈ ਬਸ, ਤੁਸੀਂ ਜਾ ਕੇ, ਵੈਰੀ ਸੁੱਤਾ ਪਿਆ, ਸੁੱਤੇ ਪਿਆਂ ਦੇ ਕੋਲ ਜਾ ਕੇ ਬਸ ਇੱਕ ਦੁੱਕਾਂ ਨੂੰ ਜਾਨੋ ਨਹੀਂ ਮਾਰਨਾ, ਕਿਉਂਕਿ ਖਾਲਸੇ ਦਾ ਵਿਧਾਨ ਹੈ। ਹਾਂ ਉੱਦਾਂ ਜੇ ਕੋਈ ਮਾਰਿਆ ਜੇ ਸੁਭਾਵਕ ਵੀ ਸੁੱਤੇ ਪਏ ਨੂੰ ਨਹੀਂ ਮਾਰਨਾ, ਕਹਿੰਦੇ ਬਸ ਜਾ ਕੇ 1-2 ਤਲਵਾਰਾਂ ਹੀ ਮਾਰਨੀਆਂ ਨੇ ਵੀ ਜ਼ਖਮੀ ਜੇ ਹੋ ਜਾਣ ਜਾਂ 1-2 ਦੇ ਸਿਰ ਸੁਰ ਜੇ ਵੱਢੇ ਜਾਣ ਤੁਰਕਾਂ ਦੇ, ਫਿਰ ਇੱਕਦਮ ਹੀ ਆਪਾਂ ਉੱਥੋਂ ਵਾਪਸ ਪਰਤਣਾ, ਉੱਥੇ ਖਲੋਣਾ ਨਹੀਂ।
ਬਹੁਰ ਸ਼ਤਰ ਕੇ ਬੀਚ ਨਾ ਰਹੀਏ,
ਹਾਂ 1-2 ਤਲਵਾਰਾਂ ਮਾਰਨ ਤੋਂ ਬਾਅਦ ਫਿਰ ਦੁਸ਼ਮਣ ਦੇ ਵਿੱਚ ਖਲੋ ਨਾ ਰਹੋ, ਵੀ ਉੱਥੇ ਕਿਤੇ ਖਲੋਤੇ ਰਹੋ, ਜੇ ਖਲੋ ਗਏ ਫਿਰ ਦੁਸ਼ਮਣ ਨੇ ਤਗੜੇ ਹੋ ਕੇ ਤੁਹਾਨੂੰ ਮਾਰ ਮੁਕਾਉਣਾ। ਇਸ ਕਰਕੇ ਜਿੰਨੀ ਦੇਰ ਤਾਈਂ ਤੁਰਕ ਉੱਠ ਕੇ ਖਲੋਣ ਲੜਨ ਵਾਸਤੇ, ਤੁਸੀਂ ਉਹਦੇ ਤੋਂ ਪਹਿਲਾਂ ਹੀ ਵਾਪਸ ਪਰਤ ਆਉਣਾ।
ਹੂਜੈ ਤੁਰਤ ਕਿਨਾਰੇ,
ਬਸ ਛੇਤੀ ਨਾਲ ਕਿਨਾਰੇ ਹੋ ਜਾਣਾ, ਉਹਨਾਂ ਦੇ ਵਿੱਚ ਨਹੀਂ ਫਿਰਨਾ ਤੁਰਕਾਂ ਦੇ ਦਲ ਦੇ।
ਪੋਰ ਲੋਹ ਗੜ ਕੋ ਤਬ ਖੋਲਿਓ,
ਕਹਿੰਦੇ ਇਹ ਬਚਨ ਕਰ ਦਿੱਤਾ ਭਾਈ ਸ਼ੇਰ ਸਿੰਘ ਨਾਰ ਸਿੰਘ ਨੇ ਸਾਰੇ ਸਿੰਘਾਂ ਨੂੰ, ਮਹਾਰਾਜ ਜੀ ਦਾ ਨਾਂ ਲੈ ਕੇ ਕਲਗੀਧਰ ਦੇ ਚਰਨ ਮਨਾ ਕੇ ਖਾਲਸੇ ਨੇ ਲੋਹਗੜ ਕਿਲੇ ਦਾ ਦਰਵਾਜ਼ਾ ਖੋਲਿਆ।
ਨਿਕਸੇ ਸਿੰਘ ਜੁਝਾਰੇ,
ਜੁਝਾਰੂ ਸਿੰਘ ਯੋਧੇ ਸਿੰਘ ਮਹਾਰਾਜ ਜੀ ਦੇ ਜਿਹੜੇ 94 ਜੇ ਸਿੰਘ ਸਨ, 100-150 ਸਿੰਘ, ਉਹ ਤੁਰ ਪਏ, ਬੜੇ ਕਰੁੰਡੀਏ ਨਾਗ ਜਿਹੜੇ ਬੜੇ ਯੋਧੇ ਸਨ ਉਹ ਚੱਲੇ ਹਨ।
ਸਤ ਸ੍ਰੀ ਅਕਾਲ। ਖੜਗ ਸਿਪਰ ਦਵੈ ਕਰ ਮਹਿਲੀਨੇ,
ਇੱਕ ਹੱਥ ਚ ਢਾਲ ਫੜ ਕੇ ਇੱਕ ਹੱਥ ਚ ਤਲਵਾਰ ਪਕੜ ਕੇ ਚੱਲ ਪਏ।
ਅਛੇਨ ਅਛੇਨ ਪਗ ਧਾਰੇ,
ਪੈਦਲ ਗਏ, ਘੋੜੇ ਨਹੀਂ ਲੈ ਕੇ ਗਏ, ਕਿਉਂਕਿ ਘੋੜਿਆਂ ਨੂੰ ਲੈ ਕੇ ਜਾਂਦੇ ਘੋੜਿਆਂ ਦੇ ਪੌੜਾਂ ਦੀ ਆਵਾਜ਼ ਆਉਣੀ ਸੀ, ਦੱਬੇ ਪੈਰੀ ਗਏ। ਹੌਲੇ ਹੌਲੇ ਪੈਰ ਧਰਦੇ ਹੋਏ ਤੁਰਕਾਂ ਦੇ ਮੋਰਚਿਆਂ ਵੱਲ ਵਧੇ ਹਨ। ਵੇਖੋ ਇੱਥੋਂ ਪਤਾ ਲੱਗਦਾ ਸਿੰਘਾਂ ਦੀ ਦਲੇਰੀ ਕਿੰਨੀ ਹੈ, ਲੱਖਾਂ ਦੀ ਗਿਣਤੀ ਕਿ ਤੁਰਕ ਨੇ ਚਾਰੇ ਪਾਸੇ, ਕੇਵਲ ਕੁਝ ਸੈਂਕੜੇ ਹੀ ਨੇ, ਤੇ ਰਾਤ ਦੇ ਸਮੇਂ ਪੈਦਲ ਗਏ ਤਲਵਾਰ ਢਾਲ ਲੈ ਕੇ।
ਮੌਨ ਧਰੇ ਕੁਛ ਕਰੇ ਸ਼ਬਦ ਨਹਿ,
ਚੁੱਪ ਚਪੀਤੇ ਜਾਂਦੇ, ਜੇ ਕੋਈ ਗੱਲ ਕਰਨੀ ਤੇ ਹੱਥਾਂ ਨਾਲ ਇਸ਼ਾਰਾ ਕਰਦੇ ਨੇ। ਇਸ਼ਾਰੇ ਨਾਲ ਹੀ ਇੱਕ ਦੂਜੇ ਨੂੰ ਸਮਝਾਉਂਦੇ ਤੇ ਵੱਧਦੇ ਜਾ ਰਹੇ ਨੇ।
ਔਚਕ ਪਰੇ ਸੁਜਾਈ
ਅਚਾਨਕ ਵੈਰੀਆਂ ਦੇ ਦਲ ਦੇ ਉੱਤੇ ਆ ਕੇ ਖਾਲਸੇ ਨੇ ਤੇਗ ਚਲਾ ਦਿੱਤੀ।
ਮੁੰਡੀਆਂ ਨਗਨ ਤੁਰਕ ਕੱਟ ਡਾਰੇ
ਸਿਰਾਂ ਤੋਂ ਪੱਗਾਂ ਲਾਹ ਕੇ ਟੰਡਾਂ ਜੀਆਂ ਕੱਢ ਕੇ ਪਏ ਹੋਏ ਕੱਦੂਆਂ ਵਰਗੇ ਸਿਰ ਸਨ। ਜਾਂਦਿਆਂ ਸਾਰ ਸਿੰਘਾਂ ਨੇ ਤਲਵਾਰਾਂ ਨਾਲ ਝਟਕ ਝਟਕ ਕੇ ਸੁੱਟਣੇ ਸ਼ੁਰੂ ਕੀਤੇ।
ਸਭਨ ਕਿਰਪਾਨ ਚਲਾਈ
ਕਹਿੰਦੇ ਸਾਰੇ ਸਿੰਘਾਂ ਨੇ ਤਲਵਾਰਾਂ ਚਲਾਈਆਂ, ਚੰਗੀ ਤਰ੍ਹਾਂ ਤਲਵਾਰ ਵਾਹੀ।
ਮਾਰ ਮਾਰ ਕਰ ਰੋਰ ਮਚਾਇਓ
ਮਾਰ ਲੋ ਕਹਿ ਕੇ ਰੌਲਾ ਮਚਾ ਦਿੱਤਾ, ਇਕਦਮ ਸ਼ੋਰ ਮਚਾ ਦਿੱਤਾ ਖਾਲਸੇ ਨੇ।
ਕੁਦਤ ਸਿੰਘ ਜੁਝਾਰੇ
ਕਹਿੰਦੇ ਸਿੰਘ ਕੁੱਦ ਕੁੱਦ ਕੇ ਪੈਂਦੇ, ਜੁਝਾਰੂ ਸਿੰਘ ਵੈਰੀ ਦੇ ਸੂਰਮਿਆਂ ਤੇ।
ਨੀਂਦ ਮਾਹੇ ਤੇ ਪਲਕ ਨਾ ਖੁਲਤੀ
ਕਹਿੰਦੇ ਨੀਂਦ ਵਿੱਚ ਘੁੱਕ ਪਏ ਸੀ ਸ਼ਰਾਬਾਂ ਦੇ ਨਸ਼ਿਆਂ ਚ, ਅੱਖਾਂ ਉਹਨਾਂ ਦੀਆਂ ਉਗੜਦੀਆਂ ਨਹੀਂ ਤੁਰਕਾਂ ਦੀਆਂ, ਅੱਖਾਂ ਖੁੱਲਦੀਆਂ ਨਹੀਂ ਚੰਗੀ ਤਰ੍ਹਾਂ।
ਮਾਰ ਖੜਗ ਕੱਟ ਡਾਰੇ
ਕਹਿੰਦੇ ਅੱਖਾਂ ਮਲਦੇ ਹੀ ਸਨ ਤੇ ਤਲਵਾਰ ਨੂੰ ਹਾਥੀ ਪਾਉਂਦੇ ਮਲਦੇ ਮਲਦੇ ਅੱਖਾਂ ਇੰਨੇ ਨੂੰ ਤਾਂ ਵੱਢ ਕੇ ਡੱਕਰੇ ਵੀ ਕਰ ਦਿੱਤੇ ਸਿੰਘਾਂ ਨੇ।
ਆਧੀ ਘੜੀ ਕਿਰਪਾਨ ਬਹੀ ਬਹੋ
ਤਕਰੀਬਨ ਅੱਧੀ ਘੜੀ ਤਲਵਾਰ ਚਲਾਈ ਸਿੰਘ, ਅੱਧੀ ਘੜੀ ਦਾ ਮਤਲਬ 12 ਮਿੰਟ, ਸਿਰਫ 12 ਮਿੰਟ ਖਾਲਸੇ ਨੇ ਆਪਣੀ ਤਲਵਾਰ ਚਲਾਈ।
ਰੁੰਡ ਮੁੰਡ ਗਨ ਹੋਏ
12 ਮਿੰਟਾਂ ਵਿੱਚ ਹੀ ਸੈਂਕੜੇ ਤੁਰਕ ਰੁੰਡ ਮੁੰਡ ਕਰਕੇ ਰੱਖ ਦਿੱਤੇ।
ਸ਼ਸਤਰ ਸੰਭਾਲਣਾ ਕਿਸ ਕੀ ਹੋਈ
ਤੁਰਕਾਂ ਕੋਲੋਂ ਆਪਣੇ ਸ਼ਸਤਰ ਵੀ ਸੰਭਾਲੇ ਨਹੀਂ ਗਏ, ਲਾ ਕੇ ਆਸੇ ਪਾਸੇ ਰੱਖ ਕੇ ਬੇਫਿਕਰੇ ਹੋ ਕੇ ਸੁੱਤੇ ਪਏ ਸਨ।
ਕੱਟ ਕੱਟ ਧਰ ਪਰ ਸੋਏ
ਕੱਟ ਕੱਟ ਕੇ ਵੱਢ ਵੱਢ ਕੇ ਜ਼ਮੀਨ ਤੇ ਸਦਾ ਦੀ ਨੀਂਦੇ ਸਵਾ ਦਿੱਤੇ, ਤੁਰਕ ਮੁੜ ਕੇ ਉੱਠਣ ਜੋਗੇ ਨਹੀਂ ਰਹੇ।
ਕਿਸ ਕੋ ਮੁੰਡ ਤੁੰਡ ਕਿਹ ਕਾਟਿਓ
ਕਿਸੇ ਦਾ ਸਿਰ ਕੱਟ ਸੁੱਟਿਆ, ਕਿਸੇ ਦੀ ਬਾਂਹ ਕੱਟ ਸੁੱਟੀ ਆ, ਕਿਸੇ ਦੀ ਗਰਦਨ, ਕਿਸੇ ਦੀ ਨੱਕ, ਇਉਂ ਕਹਿੰਦੇ ਜਿੱਥੇ ਤਲਵਾਰ ਚੱਲੀ ਵੱਢਦੀ ਜਾ ਰਹੀ ਹੈ।
ਕਿਸ ਕੀ ਗ੍ਰੀਵਾ ਨਿਆਰੀ
ਕਿਸੇ ਦੀ ਗਰਦਨ ਹੀ ਧੜ ਤੋਂ ਵੱਖਰੀ ਕਰ ਦਿੱਤੀ ਬਾਹਰ ਨਿਕਲ ਗਈਆਂ ਭੱਖ ਕਰਕੇ, ਕਿਸੇ ਦੀ ਲੱਕ ਵਾਲੇ ਪਾਸਿਓ ਲੱਕ ਵੱਢੀ ਗਈ, ਰੀੜ੍ਹ ਦੀ ਹੱਡੀ ਕੱਟੀ ਗਈ,
ਜੰਗ ਕੱਟੀ ਜਾਨੂ ਕਿਸ ਕੱਟਿਓ
ਕਿਸੇ ਦੀ ਲੱਤ ਵੱਢੀ ਗਈ ਪਿੰਜਣੀ ਤੋਂ ਗੋਡੇ ਤੋਂ, ਕਿਸੇ ਦਾ ਪੱਟ ਵੱਢਿਆ ਗਿਆ ਲੱਤ ਧੁਰ ਤੋਂ ਹੀ ਜੜ ਤੋਂ ਹੀ ਕੱਟ ਦਿੱਤੀ।
ਕਿਸਕੇ ਚਰਨ ਬਿਦਾਰੇ
ਕਿਸੇ ਦੇ ਗਿੱਟੇ ਤੋਂ ਪੈਰ ਹੀ ਵੱਢਿਆ ਗਿਆ ਹੈ।
ਲੋਚਨ ਕਰਨ ਕਟੇ ਬਿਲ ਲਾਵਤ
ਕਈਆਂ ਦੀਆਂ ਅੱਖਾਂ ਨਿਕਲ ਗਈਆਂ ਬਾਹਰ ਤਲਵਾਰਾਂ ਦੀਆਂ ਨੋਕਾਂ ਦੇ ਨਾਲ, ਏਦਾਂ ਕਈਆਂ ਦੀਆਂ ਉਂਗਲੀਆਂ ਕੱਟੀਆਂ ਗਈਆਂ ਹਨ।
ਇੱਕ ਬਾਰੀ ਇਮ ਮਾਰੇ
ਕਹਿੰਦੇ ਇੱਕੋ ਵੇਰੀ ਖਾਲਸੇ ਨੇ ਇਹੋ ਜਿਹੀ ਭਿਆਨਕ ਤੇਗ ਚਲਾਈ ਕਿ ਕਟਾ ਵੱਢ ਕਰ ਦਿੱਤੀ ਹੈ।
ਪਯੋ ਸਥਾਰ ਖੇਤ ਮਹਿ ਤੁਰਕਨ
ਕਹਿੰਦੇ ਤੁਰਕਾਂ ਦੇ ਸਥਾਰ ਵਿਛਾ ਦਿੱਤੇ, ਤੁਰਕਾਂ ਦੀਆਂ ਲਾਸ਼ਾਂ ਵਿਛਾ ਕੇ ਰੱਖ ਦਿੱਤੀਆਂ ਖਾਲਸੇ ਨੇ ਰਣ ਭੂਮੀ ਵਿੱਚ।
ਜਿਮ ਕਾਸ਼ਟ ਕੱਟ ਡਾਰੇ
ਕਹਿੰਦੇ ਜਿਵੇਂ ਕੋਈ ਲੱਕੜਾਂ ਵੱਢਣ ਵਾਲੇ ਲੱਕੜਾਂ ਵੱਢ ਵੱਢ ਕੇ ਢੇਰ ਲਾਈ ਜਾਂਦੇ ਆ ਨਾ, ਏਦਾਂ ਇਹਨਾਂ ਤੁਰਕਾਂ ਨੂੰ ਵੱਢ ਵੱਢ ਕੇ ਕਹਿੰਦੇ ਲਾਸ਼ਾਂ ਦੇ ਢੇਰ ਲਾ ਕੇ ਰੱਖ ਦਿੱਤੇ ਖਾਲਸੇ ਨੇ।
ਨਿਸਾ ਅੰਧੇਰ ਸ਼ੋਰ ਵੱਢ ਮਾਚਿਆ
ਰਾਤ ਦਾ ਹਨੇਰਾ ਸੀ, ਬਹੁਤ ਜ਼ਿਆਦਾ ਸ਼ੋਰ ਮਚਿਆ, ਹਾਏ ਦੁਹਾਈ ਤੁਰਕਾਂ ਨੇ ਪਾਈ ਹੋਈ ਹੈ। ਖਾਲਸਾ ਵੀ ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ ਦੇ ਜਕਾਰੇ ਗਜਾ ਰਿਹਾ।
ਗਜ ਕੇ ਜਕਾਰੇ ਜਾਵੇ ਨਿਹਾਲੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ। ਗੁਰਬਾਰੇ ਅਕਾਲ ਜਿਹੜਿਆ ਵਾਜਾ ਵਾਲਿਆ ਸਤਿਗੁਰੂ ਰੱਖ ਲਿਆ ਬਰਦਬਾਣੇ ਦੀ ਲਾਜ ਚਿੱਤਾ ਗੁਪਤਾ ਸ਼ਹੀਦਾ ਸਿੰਘ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲੜਦੀਆਂ ਫੌਜਾਂ ਦੇ ਮਾਲਕ ਸਤਿਗੁਰੂ ਫੌਜਾਂ ਰੱਖਣੀਆਂ ਤਿਆਰ ਬਰ ਤਿਆਰ ਛੋਟੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਖਾਲਸਾ ਜੱਪੇ ਅਕਾਲ ਅਕਾਲ ਅਕਾਲ।
ਦਿਖਤ ਨਾ ਹੱਥ ਪਸਾਰੇ
ਇੰਨਾ ਹਨੇਰਾ ਵੀ ਪਸਾਰਿਆ ਹੋਇਆ ਹੱਥ ਵੀ ਨਜ਼ਰ ਨਹੀਂ ਆਉਂਦਾ, ਆਪਣਾ ਹੱਥ ਤੱਡਿਆ ਹੋਇਆ ਵੀ ਨਜ਼ਰ ਨਹੀਂ ਆਉਂਦਾ।
ਨਿਕਟ ਕੇ ਦੂਰ ਹੁਤੇ ਗਨ ਡੇਰੇ
ਜਿਹੜੇ ਨੇੜੇ ਤੇੜੇ ਜਾਂ ਦੂਰ ਡੇਰੇ ਸੀ ਤੁਰਕਾਂ ਦੇ
ਸਨਦ ਬੱਧ ਹੋਏ ਤਾਏ
ਉਹ ਸਾਰੇ ਸਨਦ ਬੱਧ ਹੋ ਕੇ ਪਿੱਛੋਂ ਆ ਗਏ ਵੀ ਜੰਗ ਚੱਲ ਪਿਆ। ਜਿਹੜੇ ਡੇਰੇ ਪਿਛਲੇ ਪਾਸੇ ਸੀ ਤੁਰਕਾਂ ਦੇ ਉਹ ਸ਼ਸਤਰਧਾਰੀ ਹੋ ਕੇ ਇਕਦਮ ਅੱਗੇ ਆ ਗਏ।
ਸਿੰਘ ਕਿਨਾਰਾ ਕਰ ਕਰ ਤਤ ਛਿਨ ਮਹਿ
ਜਦੋਂ ਪਿੱਛੋਂ ਤੁਰਕ ਆ ਗਏ ਨਾ ਹੋਰ ਤੇ ਸਿੰਘਾਂ ਨੇ ਵੇਖਿਆ ਵੀ ਹੁਣ ਕਿਨਾਰਾ ਕਰੀਏ, ਹੁਣ ਇੱਕਦਮ ਸਿੰਘਾਂ ਨੇ ਪੈਂਤਰਾ ਬਦਲਿਆ। ਕਹਿੰਦੇ ਇੱਕਦਮ ਪੈਂਤਰਾ ਬਦਲ ਕੇ ਜੰਗ ਦੇ ਮੈਦਾਨ ਤੋਂ ਪਾਸੇ ਹਟ ਗਏ।
ਦੁਰਗ ਪਿਖੇ ਸਭ ਆਏ
ਤੇ ਬਿਲਕੁਲ ਸਾਰੇ ਸਿੰਘ ਦੌੜ ਕੇ ਹੱਲੇ ਦੇ ਨਾਲ ਹੀ ਕਿਲੇ ਲੋਹਗੜ੍ਹ ਵਿੱਚ ਆ ਕੇ ਪ੍ਰਵੇਸ਼ ਕਰ ਗਏ।
ਚੱਲਣ ਲੱਗੀ ਗਨ ਤੁਪਕ ਮਿਲੇ ਪੁਨ,
ਕਹਿੰਦੇ ਫਿਰ ਗੋਲੀਆਂ ਚੱਲਣ ਲੱਗੀਆਂ। ਇਧਰੋਂ ਸਿੰਘਾਂ ਨੇ ਵੀ ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ, ਉਧਰੋਂ ਤੁਰਕ ਜਿਹੜੇ ਪਿਛਲੇ ਪਾਸਿਓ ਆਏ ਚੜ੍ਹ ਕੇ ਉਹ ਵੀ ਗੋਲੀਆਂ ਦਾਗਣ ਲੱਗੇ।
ਕਛੂ ਪਛਾਣ ਨਾ ਹੋਈ।
ਹੁਣ ਜਦੋਂ ਪਿੱਛੋਂ ਵੀ ਤੁਰਕ ਆ ਗਏ ਤੇ ਅੱਗੇ ਵੀ ਤੁਰਕ ਜਿਹੜੇ ਸੀ ਉਹ ਵੱਡੇ ਜਾ ਰਹੇ ਸੀ, ਸਿੰਘ ਉੱਥੋਂ ਨਿਕਲ ਗਏ। ਹੁਣ ਉਹਨਾਂ ਨੂੰ ਇਹ ਨਾ ਪਤਾ ਲੱਗੇ ਰਾਤ ਦੇ ਹਨੇਰੇ ਵਿੱਚ ਵੀ ਸਾਡੇ ਤੇ ਸਿੰਘ ਚੜ੍ਹ ਕੇ ਆਏ ਨੇ ਕਿ ਸਾਡੇ ਸਾਥੀ ਨੇ, ਇੱਕ ਦੂਜੇ ਨੂੰ ਹੀ ਮਾਰਨ ਲੱਗ ਪਏ। ਹੁਣ ਇੱਕ ਦੂਜੇ ਵੱਲ ਹੀ ਗੋਲੀਆਂ ਦਾਗਣ ਲੱਗ ਪਏ ਬਿਨਾਂ ਪਹਿਚਾਣ ਤੋਂ।
ਆਪਸ ਵਿਖੇ ਕੱਟਣ ਸਭ ਲਾਗੇ,
ਆਪਸ ਵਿੱਚ ਹੀ ਇੱਕ ਦੂਜੇ ਨੂੰ ਕੱਟਣ ਲੱਗ ਪਏ, ਵੱਢਣ ਲੱਗ ਪਏ, ਡੱਕਰੇ ਕਰਨ ਲੱਗ ਪਏ ਇੱਕ ਦੂਜੇ ਦੇ। ਤੁਰਕ
ਸੂਝ ਪੂਜ ਨਹਿ ਕੋਈ,
ਕੋਈ ਸੋਝ ਹੀ ਨਹੀਂ ਰਹੀ, ਸੁੱਤੇ ਪਏ ਹੱਬੜਵਾ ਉੱਠੇ ਸਨ, ਕੋਈ ਸਮਝ ਹੀ ਨਾ ਆਵੇ ਵੀ ਕੌਣ ਆਪਣਾ ਕੌਣ ਬਗਾਨਾ। ਹਨੇਰੇ ਵਿੱਚ ਕੁਝ ਨਜ਼ਰ ਹੀ ਨਹੀਂ ਸੀ ਆਉਂਦਾ, ਇਹੋ ਜਿਹੇ ਹਾਲਾਤ ਬਣੇ।
ਗੁਲਕਾਂ ਸੰਗ ਮਰੇ ਤਬ ਅਨਗਨ,
ਕਹਿੰਦੇ ਅਨੇਕਾਂ ਤੁਰਕ ਤਾਂ ਗੋਲੀਆਂ ਨਾਲ ਹੀ ਮਾਰੇ ਗਏ, ਰਣ ਭੂਮੀ ਵਿੱਚ ਗੋਲੀਆਂ ਨਾਲ ਹੀ ਵੱਜ ਮਰ ਕੇ ਡਿੱਗ ਪਏ।
ਕੱਟੇ ਖੜਕ ਕੇ ਸੰਗਾ,
ਕਈ ਤਲਵਾਰਾਂ ਨਾਲ ਵੱਢੇ ਗਏ, ਕੱਟੇ ਗਏ, ਕਈਆਂ ਨੂੰ ਬਰਛਿਆਂ ਨਾਲ ਪਰੋ ਦਿੱਤਾ ਇੱਕ ਦੂਜੇ ਨੂੰ।
ਇਤ ਉਤ ਲਖੈ ਸਿੰਘ ਇਹ ਆਵਤ,
ਇਧਰ ਉਧਰ ਵੇਖਦੇ ਵੀ ਜਿਹੜੀ ਕੋਈ ਆਵਣ ਦੀ ਆਵਾਜ਼ ਸੁਣਦੇ ਸਮਝਦੇ ਵੀ ਸਿੰਘ ਹੀ ਆ ਰਿਹਾ ਕੋਈ, ਕਹਿੰਦੇ ਏਦਾਂ ਸਿੰਘ ਹੀ ਸਮਝਦੇ ਇੱਕ ਦੂਜੇ ਨੂੰ ਤੇ ਮਾਰੀ ਜਾਂਦੇ ਹਨ।
ਕਰਤ ਆਪ ਮਹਿ ਜੰਗਾ,
ਆਪਸ ਵਿੱਚ ਹੀ ਜੰਗ ਲੜੀ ਜਾਂਦੇ, ਜਿਵੇਂ ਚੰਡੀ ਦੀ ਵਾਰ ਚ ਕਲਗੀਧਰ ਨੇ ਬਚਨ ਲਿਖੇ ਆ ਨਾ ਕਿ ਭਾਈਆਂ ਮਾਰਨ ਭਾਈ ਦੁਰਗਾ ਜਾਣ ਕਹਿ। ਕਹਿੰਦੇ ਜਦੋਂ ਦੁਰਗਾ ਨੇ ਇਹੋ ਜਿਹੀ ਲੜਾਈ ਕੀਤੀ ਕਿ ਜਿਹੜੇ ਰਾਖਸ਼ ਸਨ ਉਹ ਭਰਾ ਭਰਾਵਾਂ ਨੂੰ ਮਾਰਨ ਲੱਗ ਪਏ, ਸਮਝ ਕੇ ਵੀ ਆਹ ਦੁਰਗਾ ਮੇਰੇ ਲਾਗੇ ਖੜੀ ਹੈ, ਉਹ ਹਾਲਾਤ ਇਹਨਾਂ ਨਾਲ ਵਰਤੇ ਨੇ ਕਿ ਇੱਕ ਦੂਜੇ ਨੂੰ ਭਰਾ ਹੀ ਭਰਾ ਨੂੰ ਮਾਰਨ ਲੱਗ ਪਏ, ਵੱਢਣ ਲੱਗ ਪਏ, ਕੱਟਣ ਲੱਗ ਪਏ।
ਰਸਾਵਲ ਛੰਦ ਪਿਤਾ ਪੂਤ ਮਾਰਾ ਕੇ ਪ੍ਰਾਤੰ ਪ੍ਰਹਾਰਾ,
ਪਿਓਾਂ ਨੇ ਪੁੱਤ ਮਾਰ ਦਿੱਤੇ, ਭਰਾਵਾਂ ਨੇ ਭਰਾ ਵੱਢ ਦਿੱਤੇ।
ਕਰਾ ਚੋਲ ਚਾਲੇ ਨਾ ਜਾਹੀ ਸੰਭਾਲੇ,
ਤਲਵਾਰ ਜਦੋਂ ਚੱਲੀ ਹੈ ਤੇ ਫਿਰ ਉਹ ਸੰਭਾਲੀ ਨਹੀਂ ਪੀ ਜਾਂਦੀ, ਇੱਕ ਦੂਜੇ ਨੂੰ ਹੀ ਮਾਰੀ ਵੱਢੀ ਜਾਂਦੇ ਨੇ ਤੁਰਕ।
ਕਿਸੂ ਨਾਹੇ ਪੁੱਛੇ ਸੁਦੀ ਤੇ ਸੋ ਸੁੱਛੇ,
ਕਹਿੰਦੇ ਪੁੱਛਦੇ ਵੀ ਨੀ ਸਾਹਮਣੇ ਜਦੋਂ ਮਾਰਦੇ ਆ ਵੀ ਕੌਣ ਹੈ, ਬਸ ਜਿਹੜਾ ਨੇੜੇ ਆ ਜਾਂਦਾ ਉਹਨੂੰ ਮਾਰ ਦਿੰਦੇ ਨੇ ਡਰਦੇ ਹੋਏ ਵੀ ਇਹ ਮੈਨੂੰ ਨਾ ਮਾਰ ਦੇ, ਵੀ ਆਪਣਾ ਆਪ ਬਚਾਉਣ ਲਈ ਆਪਣੇ ਸਾਥੀਆਂ ਨੂੰ ਹੀ ਮਾਰੀ ਜਾਂਦੇ ਨੇ।
ਕਰੈ ਓਜ ਧਾਵੈ ਪ੍ਰਹਾਰੰ ਚਲਾਵੈ,
ਕਹਿੰਦੇ ਬੜਾ ਓਜ ਬੜਾ ਬਲ ਧਾਰਨ ਕਰਕੇ ਤਲਵਾਰਾਂ ਦੇ ਵਾਰ ਕਰਦੇ ਨੇ, ਸ਼ਸਤਰ ਚਲਾਉਂਦੇ ਹਨ।
ਕਟੈ ਆਪ ਮਾਹੀ ਦਿਖੇ ਕੋਏ ਨਾਹੀ,
ਆਪਸ ਵਿੱਚ ਇੱਕ ਦੂਜੇ ਨੂੰ ਕਟਾ ਵੱਢ ਕਰੀ ਜਾਂਦੇ ਹਨ।
ਪਛਾਣੈ ਨਾ ਆਨਾ ਪ੍ਰਹਾਰੈ ਕਿਰਪਾਨਾ,
ਕਹਿੰਦੇ ਪਛਾਣਦੇ ਹੀ ਨਹੀਂ ਹਨ ਇੱਕ ਦੂਜੇ ਨੂੰ, ਬਸ ਜਿਹੜਾ ਲਾਗੇ ਆ ਜਾਂਦਾ ਤਲਵਾਰ ਨਾਲ ਵੱਢ ਦਿੰਦੇ ਨੇ ਜਾਂ ਗੋਲੀ ਚਲਾ ਕੇ ਮਾਰ ਦਿੰਦੇ ਹਨ।
ਦਿਸੀ ਮੋਰ ਚਾ ਮੈਂ ਸੰਘਾਰੇ ਤਾਂ ਮਾਮੈ,
ਕਹਿੰਦੇ ਜਿਹੜਾ ਮੋਰਚਾ ਸਭ ਤੋਂ ਮੂਹਰਲੇ ਪਾਸੇ ਸੀ ਨਾ ਤੁਰਕਾਂ ਦਾ ਲੋਹਗੜ੍ਹ ਕਿਲੇ ਦੇ ਨੇੜੇ, ਉਹ ਮੋਰਚੇ 'ਚ ਜਿੰਨੇ ਤੁਰਕ ਸੀ ਤਕਰੀਬਨ ਸਾਰੇ ਹੀ ਮਰ ਗਏ, ਨਿਬੜ ਗਏ। 6 ਘੜੀਆਂ ਰਾਤ ਬਾਕੀ ਰਹਿੰਦਿਆਂ ਖਾਲਸੇ ਨੇ ਹਮਲਾ ਕੀਤਾ ਸੀ, ਅੱਧੀ ਕੁ ਘੜੀ ਜੰਗ ਮਚਾ ਕੇ ਖਾਲਸਾ ਵਾਪਸ ਲੋਹਗੜ੍ਹ ਕਿਲੇ 'ਚ ਆ ਗਿਆ। ਹੁਣ ਆਪਸ ਵਿੱਚ ਹੀ ਇੱਕ ਦੂਜੇ ਨੂੰ ਹਨੇਰਿਆਂ ਵਿੱਚ ਇੱਕ ਦੂਜੇ ਨੂੰ ਕੱਟੀ ਵੱਢੀ ਜਾਂਦੇ ਨੇ, ਉਹ ਤਕਰੀਬਨ ਜਿੰਨਾ ਮੋਰਚਾ ਸੀ ਤੁਰਕਾਂ ਦਾ ਉਹ ਨਿਬੜ ਗਿਆ।
ਬਹਿ ਸੋਣ ਜਾਈ ਥੇਰਾ ਲੋਥ ਛਾਈ,
ਕਹਿੰਦੇ ਲਾਸ਼ਾਂ ਦੇ ਵਿੱਚੋਂ ਖੂਨ ਭੱਕ ਭੱਕ ਕਰਕੇ ਵਗਦਾ ਤੇ ਢੇਰਾਂ ਦੇ ਢੇਰ ਲਾਸ਼ਾਂ ਦੇ ਲੱਗੀ ਜਾਂਦੇ ਹਨ।
ਸੁਣਿਓ ਰੋਰ ਸੂਬੇ ਮਹਾ ਚਿੰਤ ਡੂਬੇ,
ਉਧਰ ਸੂਬੇਦਾਰਾਂ ਨੇ ਇਕਦਮ ਸ਼ੋਰ ਸੁਣਿਆ, ਸੂਬੇ ਲਾਹੌਰ ਨੇ ਸੂਬੇ ਸਰਹੰਦ ਨੇ ਇਕਦਮ ਸ਼ੋਕ 'ਚ ਡੁੱਬ ਗਏ, ਪਤਾ ਨਹੀਂ ਕੀ ਹੋਇਆ ਰਾਤ ਨੂੰ ਇਕਦਮ, ਪਤਾ ਨਹੀਂ ਖਾਲਸੇ ਨੇ ਹਮਲਾ ਕਰ ਦਿੱਤਾ। ਕਹਿੰਦੇ ਬੜੀ ਕਰਾਹ ਕਰਾਹ ਹੋ ਰਹੀ ਹੈ, ਬਹੁਤ ਜ਼ਿਆਦਾ ਲੋਕ ਵਿਕਰਾਲ ਰੂਪ ਦੇ ਵਿੱਚ ਹਾਏ ਦੁਹਾਈ ਪਾ ਰਹੇ ਨੇ। ਕਹਿੰਦੇ ਸੂਬੇ ਵੀ ਡਰ ਗਏ ਸੁਣ ਕੇ,
ਕਟਿਓ ਮੋਰ ਚਾਕੋ ਸੁਣਿਓ ਸ਼ੋਰ ਤਾਂ ਕੋ,
ਕਹਿੰਦੇ ਲੱਗਦਾ ਜਿਹੜਾ ਲੋਹਗੜ੍ਹ ਕਿਲੇ ਦੇ ਕੋਲ ਮੋਰਚਾ ਹੈ ਉਹ ਸਾਰਾ ਕੱਟਿਆ ਵੱਢਿਆ ਗਿਆ ਹੈ।
ਬੜੋ ਗਜ਼ਬ ਹੋਵਾ ਨਹੀਂ ਮੂੜ ਜੋਵਾ,
ਕਹਿੰਦੇ ਬੜਾ ਵੱਡਾ ਗਜ਼ਬ ਹੋਇਆ ਸਾਡੇ ਤੇ, ਇਹਨਾਂ ਮੂਰਖਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਸੁੱਤੇ ਪਏ ਮਾਰੇ ਗਏ ਹਨ।
ਬਨੈ ਕੋ ਉਪਾਵਾ ਅੰਧੇਰਾ ਸੋ ਛਾਵਾ,
ਕਹਿੰਦੇ ਹਨੇਰਾ ਛਾਇਆ ਹੋਇਆ, ਹੁਣ ਇਸ ਹਨੇਰੇ ਵਿੱਚ ਕੀ ਉਪਾਅ ਕਰੀਏ, ਕੁਝ ਸੁੱਝਦਾ ਨਹੀਂ ਜੇ ਅੱਗੇ ਜਾਵਾਂਗੇ ਉਹਨਾਂ ਨੇ ਸਾਨੂੰ ਮਾਰ ਦੇਣਾ ਇਹ ਸਮਝ ਕੇ ਵੀ ਸਿੰਘ ਆ ਗਏ ਨੇ ਉਹਨਾਂ ਨੂੰ ਹੁਣ ਕਿਹੜਾ ਪਤਾ ਲੱਗਣਾ ਵੀ ਸਿੰਘ ਨੇ ਕਿ ਉਹਨਾਂ ਦੇ ਸਾਥੀ ਨੇ ਤੂੰ ਹਨੇਰੇ ਵਿੱਚ ਜੇ ਅਸੀਂ ਚਲੇ ਵੀ ਗਏ ਤਾਂ ਉਹਨਾਂ ਨੇ ਦੂਰੋਂ ਗੋਲੀਆਂ ਦਾਗ ਕੇ ਮਾਰ ਦੇਣਾ ਹੁਣ ਹਨੇਰੇ ਵਿੱਚ ਉਹਨਾਂ ਦੀ ਮਦਦ ਵੀ ਨਹੀਂ ਕਰ ਸਕਦੇ
ਨਹੀਂ ਰਾਤ ਜਾ ਕੇ ਤਬੈ ਦਾਬ ਲਾਗੇ
ਕਹਿੰਦੇ ਮੈਂ ਅੱਜ ਦਿਨ ਹੀ ਕਹਿ ਕੇ ਆਇਆ ਸੀ ਉਹਨੂੰ ਕਿ ਰਾਤ ਨੂੰ ਜਾਗਦੇ ਰਹਿਓ ਪਰ ਜਾਗੇ ਨਹੀਂ ਤਾਂ ਹੀ ਦਾ ਲੱਗਾ ਸਿੰਘਾਂ ਦਾ ਤਾਂ ਹੀ ਉਹਨਾਂ ਨੇ ਦਾ ਤੱਕ ਲਿਆ ਹੈ
ਪਰੇ ਸਿੰਘ ਜਾਈ ਲਖੇ ਜਾਹੋ ਭਾਈ
ਔਰ ਸਿੰਘ ਜਾ ਪਏ ਨੇ ਉਹਨਾਂ ਦੇ ਉੱਤੇ ਟੁੱਟ ਕੇ ਹੁਣ ਇਹ ਆਪਸ ਵਿੱਚ ਹੀ ਇੱਕ ਦੂਜੇ ਨੂੰ ਵੱਢ ਕੱਟ ਕੇ ਮਾਰਦੇ ਹੋਣਗੇ ਇਹ ਅੰਦਾਜ਼ਾ ਲਾ ਰਹੇ ਨੇ ਸੂਬਾ ਲਾਹੌਰ ਹੋਣੀ ਇਹਨਾਂ ਦੇ ਮਨ ਵਿੱਚ ਇਹ ਖਿਆਲ ਚੱਲ ਰਿਹਾ ਸੂਬੇ ਸਰਹੰਦ ਦੇ ਵਿੱਚ ਵੀ ਕਿ ਹੁਣ ਇਹ ਸਿੰਘ ਤਾਂ ਇੱਕ ਵਾਰੀ ਮਾਰ ਕੇ ਨਿਕਲ ਗਏ ਹੋਣਗੇ ਇੱਕ ਦੂਜੇ ਨੂੰ ਵੱਢਦੇ ਹੋਣਗੇ ਹਨੇਰੇ ਵਿੱਚ
ਦੋਹਰਾ ਇਸ ਪ੍ਰਕਾਰ ਕੱਟ ਮੋਰਚਾ ਫਤਿਹ ਖਾਲਸਾ ਪਾਏ
ਕਹਿੰਦੇ ਇਸ ਪ੍ਰਕਾਰ ਨਾਲ ਖਾਲਸੇ ਨੇ ਤਕਰੀਬਨ ਉਹ ਸਾਰਾ ਮੋਰਚਾ ਕੱਟ ਦਿੱਤਾ ਔਰ ਲੋਹਗੜ੍ਹ ਕਿਲੇ ਦੇ ਲਾਗੇ ਜਿਹੜਾ ਤੁਰਕਾਂ ਦਾ ਮੋਰਚਾ ਲੱਗਾ ਸੀ ਉਸ ਮੋਰਚੇ ਨੂੰ ਮਾਰ ਕੇ ਖਾਲਸੇ ਨੇ ਫਤਿਹ ਪ੍ਰਾਪਤ ਕਰ ਲਈ ਜਿੱਤ ਪ੍ਰਾਪਤ ਕਰ ਲਈ
ਤੁਰਕ ਮੂੜ ਮਤ ਹੋਏ ਕਰ ਨਾਸ਼ ਭਏ ਦੁੱਖ ਪਾਏ
ਤੇ ਜਿਹੜੇ ਤੁਰਕ ਸਨ ਮੂੜ ਮਤ ਕਰਕੇ ਮੂਰਖ ਮਤ ਕਰਕੇ ਨਾਸ਼ ਹੋਏ ਹਨ ਔਰ ਵੱਡਾ ਭਾਰੀ ਦੁੱਖ ਪਾ ਰਹੇ ਹਨ
ਜੋ ਪਈ ਕੰਚਨ ਕੋ ਮੰਦਰ ਬੜ ਸੁੰਦਰ
ਕਹਿੰਦੇ ਜਿੱਧਰ ਕਲਗੀਧਰ ਜੀ ਬਿਰਾਜਮਾਨ ਨੇ ਹੁਣ ਉਹ ਕਥਾ ਸੁਣੋ ਸੋਨੇ ਦਾ ਮੰਦਰ ਸੀ ਮਹਾਰਾਜ ਜੀ ਦਾ ਜਿਹੜੇ ਕਮਰੇ ਚ ਪਾਤਸ਼ਾਹ ਬਿਰਾਜਦੇ ਸੀ ਨਾ ਉਹ ਸਾਰਾ ਕਮਰਾ ਭਾਈ ਦਇਆ ਸਿੰਘ ਹੋਣਾ ਨੇ ਆਪ ਆਪਣੇ ਹੱਥੀ ਸੋਨਾ ਲਵਾਇਆ ਸੀ ਪਿਆਰੇ ਭਾਈ ਦਇਆ ਸਿੰਘ ਜੀ ਨੇ ਕਹਿੰਦੇ ਸੋਨੇ ਦਾ ਮੰਦਰ ਸੀ ਉਹ ਸਾਰਾ ਕਮਰਾ
ਹੀਰਾ ਮੁਕਤਾ ਲਾਗੇ ਅੰਦਰ
ਕੱਲਾ ਸੋਨਾ ਨਹੀਂ ਸੀ ਉਹਦੇ ਚ ਹੀਰੇ ਮੋਤੀ ਪੰਨੇ ਸ਼ਬਜ ਉਹ ਜੜੇ ਹੋਏ ਸਨ
ਨੀਕੇ ਕਾਰੀਗਰਨ ਸੁਧਾਰੀ
ਕਾਰੀਗਰਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਮੀਨਾਕਾਰੀਆਂ ਕੀਤੀਆਂ ਹੋਈਆਂ ਸੀ ਕਮਰੇ ਅੰਦਰ
ਤਰਕੀ ਪੰਕਤ ਬੇਲ ਪਿਥਾਰੀ
ਕਹਿੰਦੇ ਬੜੀਆਂ ਸੋਹਣੀਆਂ ਦਰਖਤਾਂ ਦੀਆਂ ਵੇਲਾਂ ਦਰਖਤ ਬੂਟੀਆਂ ਬੂਟੇ ਪੰਛੀ ਉਹ ਇਹਨਾਂ ਨੇ ਸੋਨੇ ਦੀ ਕਢਾਈ ਦੇ ਨਾਲ ਬਣਾਏ ਹੋਏ ਨੇ
ਬਹੁਤ ਬਡੂਰਜ ਮਨ ਦਮਕਾਈ
ਕਹਿੰਦੇ ਵਿੱਚ ਬਡੂਰਜ ਮਣੀਆਂ ਹੁੰਦੀਆਂ ਹਰੇ ਰੰਗ ਦੀਆਂ ਉਹ ਵੀ ਬੜੀਆਂ ਸੁੰਦਰ ਦਮਕਦੀਆਂ ਚਮਕਦੀਆਂ ਨੇ ਮਹਾਰਾਜ ਜੀ ਦਾ ਜਿੱਥੇ ਆਸਣ ਹੈ ਸੱਚਖੰਡ
ਅਸ ਕਰ ਸਬਰਤ ਮਹਿ ਸੁਖਦਾਈ
ਕਹਿੰਦੇ ਮਹਾਰਾਜ ਜੀ ਦਾ ਕਿਉਂਕਿ ਪਾਤਸ਼ਾਹ ਜਿੱਥੇ ਬਿਰਾਜਦੇ ਹਨ ਅਸੀਂ ਉਸ ਸਥਾਨ ਨੂੰ ਸੱਚਖੰਡ ਕਹਿੰਦੇ ਜਿੱਥੇ ਸਤਿਗੁਰਾਂ ਦਾ ਹੁਣ ਆਪਾਂ ਸੁਖਾਸਣ ਕਰਦੇ ਹਾਂ ਪਾਤਸ਼ਾਹ ਨੂੰ ਸੁਖਾਸਣ ਸਥਾਨ ਤੇ ਬਿਰਾਜਮਾਨ ਕਰਦੇ ਉਹਦਾ ਸਥਾਨ ਦਾ ਨਾਮ ਸੱਚਖੰਡ ਹੈ ਨਾ ਇਹ ਸੱਚਖੰਡ ਸੀ ਕਲਗੀਧਰ ਜੀ ਦਾ ਖਾਲਸੇ ਨੇ ਬਣਾਇਆ ਬੜਾ ਸੁੰਦਰ ਬਡੂਰਜ ਮਣੀਆਂ ਵਿੱਚ ਲੱਗੀਆਂ ਸੋਨਾ ਜੜਿਆ ਹੋਇਆ
ਸਤਿਗੁਰ ਤਿਸਕੇ ਬੀਚ ਬਿਰਾਜੇ
ਸਤਿਗੁਰੂ ਜੀ ਇਹੋ ਜਿਹੇ ਸੋਹਣੇ ਸੋਨੇ ਦੇ ਬਣੇ ਸੱਚਖੰਡ ਦੇ ਵਿੱਚ ਬਿਰਾਜਮਾਨ ਹਨ
ਰੁਚਿਰ ਪ੍ਰਿਅੰਕ ਤਰੇ ਛਬ ਛਾਜੇ
ਤੇ ਜਿਹੜੇ ਪਲੰਘੇ ਤੇ ਬਿਰਾਜੇ ਹੋਏ ਨੇ ਸੁਖ ਆਸਣ ਤੇ ਸੁਖ ਲੈ ਰਹੇ ਨੇ ਉਹ ਪਲੰਘਾ ਵੀ ਕਹਿੰਦੇ ਬੜਾ ਕੀਮਤੀ ਹੈ ਬੜਾ ਮਹਿੰਗਾ ਪਲੰਘਾ ਹੈ
ਰਚੇ ਪੁਰਟ ਕੇ ਪਾਵ ਪਚਾਰੂ
ਕਹਿੰਦੇ ਉਹਦੇ ਜਿਹੜੇ ਪਾਵੇ ਨੇ ਉਹ ਹਾਥੀ ਦੇ ਦੰਦਾਂ ਦੇ ਬਣੇ ਹੋਏ ਫਿਰ ਉਹਨਾਂ ਦੇ ਉੱਤੇ ਵੀ ਸੋਨਾ ਮੜਿਆ ਹੋਇਆ
ਸਬਜ਼ ਮਨੀ ਖਚਕੀ ਗੁਲਜ਼ਾਰੂ
ਤੇ ਜਿਹੜਾ ਮਹਾਰਾਜ ਜੀ ਦੇ ਪਲੰਘੇ ਦਾ ਢੋ ਹੈ ਪਿਛਲੇ ਪਾਸੇ ਕਹਿੰਦੇ ਉਹਦੇ ਉੱਤੇ ਵੀ ਬੜੀਆਂ ਸੋਹਣੀਆਂ ਮਣੀਆਂ ਬੜੇ ਸੋਹਣੇ ਹੀਰੇ ਉਹ ਗੋਲ ਗੋਲ ਕਰਕੇ ਘੜ ਘੜ ਕੇ ਕਾਰੀਗਰਾਂ ਨੇ ਲਾਏ ਹੋਏ ਨੇ
ਮੂੰਗਾ ਅਧਿਕ ਜਾਹੇ ਕੇ ਜਰਿਓ
ਕਹਿੰਦੇ ਮੂੰਗੇ ਵਿੱਚ ਜੜੇ ਹੋਏ ਨੇ
ਕਿਸੇ ਦੇਸ਼ ਕੋ ਸੁੰਦਰ ਕਰਿਓ
ਕਹਿੰਦੇ ਕਿਸੇ ਖਾਸ ਦੇਸ਼ ਵਿੱਚੋਂ ਘੜਿਆ ਹੋਇਆ ਆਇਆ ਇਹ ਪਲੰਘਾ ਇੱਥੇ ਨਹੀਂ ਬਣਿਆ ਗੁਰੂ ਕੇ ਸਿੱਖਾਂ ਨੇ ਕਿਤੇ ਦੂਰੋਂ ਕਿਸੇ ਖਾਸ ਦੇਸ਼ ਵਿੱਚੋਂ ਜਿੱਥੇ ਇਹੋ ਜਿਹੇ ਪਲੰਘੇ ਬਣਦੇ ਨੇ ਉਥੋਂ ਬਣਵਾ ਕੇ ਮੰਗਾਇਆ ਹੈ
ਰੁਚਿਰ ਮਖਮਲੀ ਛਾਦ ਵਿਛੋਨਾ
ਫਿਰ ਉਸ ਪਲੰਘੇ ਦੇ ਉੱਤੇ ਬੜਾ ਸੁੰਦਰ ਮਖਮਲੀ ਵਿਛਾਉਣਾ ਵਿਛਾਇਆ ਹੋਇਆ
ਸੇਜ ਬੰਦ ਸੁੰਦਰ ਦੁੱਤ ਪੋਨਾ
ਉਹਦੇ ਉੱਤੇ ਸੇਜਾ ਬੰਦ ਲਾਇਆ ਹੋਇਆ ਬੜਾ ਸੁੰਦਰ ਪਲੰਘਾ ਹੈ
ਗੁੰਫੇ ਜ਼ਰੀਦਾਰ ਲਟਕੰਤੇ
ਕਹਿੰਦੇ ਫਿਰ ਉਹਦੇ ਨਾਲ ਗੁੰਫੇ ਜਿਹੜੇ ਜ਼ਰੀਦਾਰ ਗੁੱਛੇ ਨੇ ਉਹ ਲਟਕਦੇ ਨਜ਼ਰ ਆਉਂਦੇ ਹਨ
ਇਸ ਪਰ ਪ੍ਰਭੂ ਵਿਸ਼ਰਾਮ ਕਰੰਤੇ
ਆਹਾ ਇਹੋ ਜਿਹਾ ਸੋਹਣਾ ਪਲੰਘਾ ਉਸ ਪਲੰਘੇ ਤੇ ਬਾਜਾਂ ਵਾਲੇ ਸਤਿਗੁਰੂ ਜੀ ਬਿਰਾਜਮਾਨ ਨੇ ਵਿਸ਼ਰਾਮ ਕਰ ਰਹੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਭਾਈ ਸਾਹਿਬ ਦੀ ਵਿਸ਼ੇਸ਼ਤਾ ਵੇਖੋ, ਪਾਤਸ਼ਾਹ ਨੂੰ ਬਿਰਾਜਮਾਨ ਹੁੰਦਿਆਂ ਵਿਖਾਇਆ ਤੇ ਕੱਲੀ ਕੱਲੀ ਚੀਜ਼ ਦਾ ਵਰਣਨ ਕੀਤਾ ਸੱਚਖੰਡ ਦਾ। ਜਿਹੜੇ ਸੱਚਖੰਡ 'ਚ ਸਤਿਗੁਰੂ ਬਿਰਾਜਦੇ ਹੈ, ਜਿਹੜੇ ਕਮਰੇ 'ਚ ਗੁਰਦੇਵ ਬਿਰਾਜਦੇ ਨੇ, ਉਹਦੀ ਸਾਰੀ ਮਹਿਮਾ ਦੱਸੀ, ਨਾਲ ਪਲੰਘਾ ਦੱਸ ਕੇ, ਦਰਬਾਰ ਦੱਸ ਕੇ, ਫਿਰ ਕਹਿੰਦੇ ਹੁਣ ਪਾਤਸ਼ਾਹ ਉਸ ਪਲੰਘੇ ਉੱਤੇ, ਬੜਾ ਮਖਬਲੀ ਵਿਛਾਉਣਾ ਹੈ, ਉਸ ਵਿਛਾਉਣੇ ਉੱਤੇ ਸਤਿਗੁਰੂ ਜੀ ਬਿਰਾਜਮਾਨ ਹਨ।
ਰੋਰਾ ਸੁਣ ਕਰ ਨਿੰਦਰਾ ਤਿਆਗੀ।
ਇੱਕਦਮ ਜਦੋਂ ਮਹਾਰਾਜ ਜੀ ਦੇ ਕੰਨੀ ਰੌਲਾ ਪਿਆ ਨਾ, ਬਾਹਰੋਂ ਲੋਹਗੜ੍ਹ ਕਿਲੇ ਵਾਲੇ ਪਾਸਿਓਂ ਆਵਾਜ਼ ਸੁਣੀ, ਪਾਤਸ਼ਾਹ ਇੱਕਦਮ ਉੱਠ ਖਲੋਤੇ। ਬੜੇ ਚੁਕੰਨੇ ਨੇ ਮੇਰੇ ਗੁਰਦੇਵ, ਤਾਂ ਸਦਾ ਹੀ ਜਾਗਦੇ ਆ, ਪਾਤਸ਼ਾਹ ਇਹ ਤਾਂ ਲੀਲਾ ਕਰ ਰਹੇ ਆ। ਇਕਦਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੱਖ ਖੁੱਲੀ ਹੈ।
ਚੌਂਕੀਦਾਰ ਹਕਾਰ ਸਾਗੀ।
ਜਿਹੜਾ ਪਹਿਰੇਦਾਰ ਸੀ ਬਾਰ ਬਾਰ ਰਾਜ ਜੀ ਨੇ ਉਹਨੂੰ ਸੱਦਿਆ ਆਵਾਜ਼ ਮਾਰ ਕੇ,
ਤਿਸ ਕੋ ਕਹਿਓ ਪਠੋ ਨਰ ਕੋਈ।
ਮਹਾਰਾਜ ਜੀ ਕਹਿਣ ਲੱਗੇ, ਭਾਈ ਬੰਦਾ ਭੇਜੋ ਕੋਈ ਛੇਤੀ ਨਾਲ।
ਕਹਾਂ ਜੰਗ ਮਾਚੋ ਲਿਹੋ ਜੋ।
ਆਵਾਜ਼ ਆ ਰਹੀ ਆ ਰਾਤ ਨੂੰ ਕਿਤੇ ਜੰਗ ਹੋ ਰਿਹਾ, ਰੌਲਾ ਪਿਆ ਹੋਇਆ ਸੂਰਮਿਆਂ ਦਾ, ਵੇਖੋ ਜੰਗ ਕਿਹੜੀ ਜਗ੍ਹਾ ਤੇ ਮਚਿਆ, ਕੀ ਹਾਲਾਤ ਨੇ, ਕੀ ਪਰਿਸਥਿਤੀ ਹੈ।
ਦੇਖੋ ਸਿੰਘ ਲਿਆਇਓ ਮਮ ਤੀਰ।
ਔਰ ਜਿੱਥੇ ਜੰਗ ਹੋ ਰਿਹਾ ਉੱਥੋਂ ਇੱਕ ਸਿੰਘ ਨੂੰ ਮੇਰੇ ਕੋਲ ਸੱਦ ਕੇ ਲੈ ਕੇ ਆਵੋ।
ਸਰਬ ਬਾਤ ਜੋ ਕਹੇ ਸਧੀਰ।
ਜਿਹੜਾ ਆ ਕੇ ਬੜੇ ਠਰੰਮੇ ਨਾਲ ਸਾਰੀ ਗੱਲ ਬਾਤ ਦੱਸੇ, ਵੀ ਇਹ ਜੰਗ ਕਿਵੇਂ ਹੋ ਗਿਆ ਰਾਤ ਨੂੰ।
ਸੁਣ ਬਾਹਰ ਤੇ ਸਿੰਘ ਪਠਾਇਓ।
ਕਹਿੰਦੇ ਪਹਿਰੇਦਾਰ ਨੇ ਬਾਹਰ ਜਾ ਕੇ ਇੱਕ ਸਿੰਘ ਨੂੰ ਭੇਜਿਆ, ਵੀ ਜਿੱਥੇ ਲੜਾਈ ਹੁੰਦੀ, ਜੰਗ ਹੋ ਰਿਹਾ, ਉਸ ਪਾਸੇ ਜਾ ਕੇ ਪਤਾ ਕਰੋ ਤੇ ਕਿਸੇ ਸਿੰਘ ਨੂੰ ਸੱਦ ਕੇ ਲਿਆਓ, ਵੀ ਜਿਹੜਾ ਆ ਕੇ ਉੱਥੋਂ ਦਾ ਸਾਰਾ ਮਾਹੌਲ ਕਲਗੀਧਰ ਜੀ ਨੂੰ ਵਰਣਨ ਕਰਕੇ ਸੁਣਾਵੇ।
ਤੋਰਿਓ ਤੁਰਤ ਲੋਹਗੜ੍ਹ ਆਇਓ।
ਕਹਿੰਦੇ ਬੜੀ ਛੇਤੀ ਨਾਲ ਸਿੰਘ ਮਹਿਲਾਂ ਚੋਂ ਗਿਆ ਕਿ ਲੋਹਗੜ੍ਹ ਕਿਲੇ ਦੇ ਕੋਲ ਉਹ ਸਿੱਖ ਪਹੁੰਚਿਆ।
ਸ਼ੇਰ ਸਿੰਘ ਨਾਹਰ ਸਿੰਘ ਮਿਲਿਓ।
ਆ ਕੇ ਭਾਈ ਸ਼ੇਰ ਸਿੰਘ ਤੇ ਨਾਹਰ ਸਿੰਘ ਨੂੰ ਉਹਨੇ ਫਤਿਹ ਗਜਾਈ।
ਗੁਰੂ ਪਠਾਇਓ ਮੈਂ ਇਤ ਮਿਲਿਓ।
ਆਖਿਆ ਭਾਈ ਨਾਹਰ ਸਿੰਘ ਜੀ, ਕਲਗੀਧਰ ਜੀ ਨੇ ਮੈਨੂੰ ਭੇਜਿਆ, ਉਹਨਾਂ ਦਾ ਭੇਜਿਆ ਤੁਹਾਡੇ ਕੋਲ ਆਇਆ ਹਾਂ।
ਕਿਮ ਰੋਰਾ ਮਾਚਿਓ ਤੁਮ ਔਰੀ।
ਸਤਿਗੁਰੂ ਜੀ ਪੁੱਛਦੇ ਆ ਵੀ ਇਹ ਤੁਹਾਡੇ ਲੋਹਗੜ੍ਹ ਕਿਲੇ ਦੇ ਲਾਗੇ ਰੌਲਾ ਕਿਉਂ ਪਿਆ ਹੋਇਆ, ਇਹ ਸ਼ੋਰ ਸ਼ਰਾਬਾ ਕਾਹਦਾ ਹੈ।
ਸੁਧ ਲੈ ਬੋ ਹਿਤ ਆਇਓ ਤੋਰੀ।
ਮੈਂ ਖਬਰ ਲੈਣ ਵਾਸਤੇ ਆਇਆ ਤੇ ਸਤਿਗੁਰੂ ਜੀ ਨੇ ਮੈਨੂੰ ਭੇਜਿਆ ਹੈ।
ਆਪਣੇ ਸਿੰਘ ਸੰਗ ਕਰ ਦੀਜੈ।
ਇਹ ਤਾਂ ਕਰੋ ਵੀ ਆਪਣਾ ਕੋਈ ਇੱਕ ਸਿੰਘ ਮੇਰੇ ਨਾਲ ਭੇਜੋ, ਜਿਹੜਾ ਇੱਥੋਂ ਦਾ ਸਾਰਾ ਮਾਹੌਲ ਕਲਗੀਧਰ ਜੀ ਦੇ ਕੋਲ ਜਾ ਕੇ ਵਰਣਨ ਕਰਕੇ ਸੁਣਾਵੇ।
ਪਠੋ ਤੁਰਤ ਨਹਿ ਬਿਲਮ ਲਗੀ ਜੈ।
ਜਿੰਨਾ ਛੇਤੀ ਹੋ ਸਕੇ ਚੱਲੋ, ਕਿਉਂਕਿ ਸਤਿਗੁਰੂ ਜੀ ਉਡੀਕ ਕਰ ਰਹੇ ਨੇ, ਦੇਰੀ ਨਾ ਲਾਓ।
ਸੁਣ ਗੁਰ ਨਾਮ ਬਤਾਏ ਬਿਰਤੰਤਾ।
ਜਦੋਂ ਸਤਿਗੁਰਾਂ ਦਾ ਨਾਂ ਭਾਈ ਨਾਹਰ ਸਿੰਘ ਹੋਣਾ ਨੇ ਸੁਣਿਆ ਤੇ ਉਹਨਾਂ ਨੇ ਇਸ ਸਿੱਖ ਨੂੰ ਸਾਰਾ ਬਿਰਤਾਂਤ ਦੱਸਿਆ।
ਫਤਿਹ ਲਈ ਕਹੀਏ ਭਗਵੰਤਾ।
ਕਹਿਣਾ ਸਤਿਗੁਰਾਂ ਨੂੰ ਵੀ ਆਪ ਜੀ ਦੇ ਖਾਲਸੇ ਨੇ ਆਪ ਜੀ ਦੀ ਕਿਰਪਾ ਨਾਲ ਅੱਜ ਰਾਤ ਵੈਰੀਆਂ ਦਾ ਮੋਰਚਾ ਮਾਰ ਕੇ ਫਤਿਹ ਪ੍ਰਾਪਤ ਕੀਤੀ ਹੈ।
ਸੰਗ ਜਵਾਹਰ ਸਿੰਘ ਪਠਾਇਓ।
ਇਹ ਕਹਿ ਕੇ ਭਾਈ ਨਾਹਰ ਸਿੰਘ ਦੇ ਨਾਲ ਇੱਕ ਸਾਥੀ ਸਿੰਘ ਸੀ, ਉਹਦਾ ਨਾਂ ਸੀ ਭਾਈ ਜਵਾਹਰ ਸਿੰਘ। ਤੋ ਭਾਈ ਨਾਹਰ ਸਿੰਘ ਨੇ ਭਾਈ ਜਵਾਹਰ ਸਿੰਘ ਨੂੰ ਨਾਲ ਭੇਜਿਆ ਵੀ ਤੂੰ ਜਾ ਕੇ ਸਤਿਗੁਰਾਂ ਨੂੰ ਸਾਰੀ ਵਾਰਤਾ ਦੱਸ।
ਤਤ ਛਿਨ ਚੱਲਿਓ ਗੁਰੂ ਟਿਗ ਆਇਓ।
ਭਾਈ ਜਵਾਹਰ ਸਿੰਘ ਉਹ ਨਾਲ ਦੇ ਸਿੰਘ ਨਾਲ ਚੱਲ ਕੇ ਛੇਤੀ ਨਾਲ ਸਤਿਗੁਰਾਂ ਦੇ ਮਹਿਲਾਂ ਚ ਹਾਜ਼ਰ ਹੋਇਆ।
ਬੈਠੇ ਪ੍ਰਭ ਬੂਜਿਓ ਤਿਸ ਤਾਈ।
ਸਤਿਗੁਰੂ ਜੀ ਬੈਠੇ ਸੀ ਪਲੰਘੇ ਤੇ, ਸਿੰਘ ਨੇ ਅੰਦਰ ਜਾ ਕੇ ਫਤਿਹ ਗਜਾਈ, ਮੱਥਾ ਟੇਕਿਆ ਤੇ ਗੁਰਦੇਵ ਨੇ ਪੁੱਛਿਆ,
ਕਸ ਰੋਰਾ ਮਾਚਿਓ ਸਮੁਦਾਈ।
ਮਹਾਰਾਜ ਜੀ ਕਹਿੰਦੇ, ਹਾਂ ਜਵਾਹਰ ਸਿੰਘ ਜੀ, ਦੱਸੋ ਕਿਉਂ ਰੌਲਾ ਪਿਆ ਲੋਹਗੜ੍ਹ ਕਿਲੇ ਦੇ ਲਾਗੇ।
ਕਹਿਓ ਜਵਾਹਰ ਸਿੰਘ ਕਰ ਜੋਰ।
ਭਾਈ ਜਵਾਹਰ ਸਿੰਘ ਨੇ ਹੱਥ ਜੋੜੇ, ਹੱਥ ਜੋੜ ਕੇ ਬੋਲੇ, ਕਹਿਣ ਲੱਗੇ,
ਪ੍ਰਭ ਜੀ ਭਇਓ ਮੋਰ ਚੇ ਸ਼ੋਰ।
ਕਹਿਣ ਲੱਗੇ ਮਹਾਰਾਜ ਜੀ, ਇਹ ਸ਼ੋਰ ਤੁਰਕਾਂ ਦੇ ਮੋਰਚੇ ਵਿੱਚ ਮਚਿਆ ਹੋਇਆ।
ਸ਼ੇਰ ਸਿੰਘ ਨਾਹਰ ਸਿੰਘ ਦੋਈ।
ਭਾਈ ਸ਼ੇਰ ਸਿੰਘ ਤੇ ਭਾਈ ਨਾਹਰ ਸਿੰਘ ਦੋਨਾਂ ਯੋਧਿਆਂ ਜਰਨੈਲਾਂ ਨੇ
ਮੰਤਰ ਕੀਨ ਮੋਰਚਾ ਟਿਗ ਹੋਈ।
ਇਹਨਾਂ ਨੇ ਸਲਾਹ ਕੀਤੀ ਵੀ ਦੁਸ਼ਮਣ ਦਾ ਮੋਰਚਾ ਸਾਡੇ ਬਿਲਕੁਲ ਨੇੜੇ ਆ ਗਿਆ, ਵੀ ਤੁਰਕਾਂ ਨੇ ਮੋਰਚਾ ਬਿਲਕੁਲ ਲੋਹਗੜ੍ਹ ਕਿਲੇ ਦੇ ਨੇੜੇ ਕਰ ਲਿਆ ਹੈ।
ਸਗਰੇ ਸੁਪਤੇ ਤੁਰਕ ਨਿਹਾਰੇ।
ਤੇ ਅੱਜ ਖਾਲਸੇ ਨੇ ਵੇਖ ਲਿਆ, ਭਾਈ ਨਾਹਰ ਸਿੰਘ ਸ਼ੇਰ ਸਿੰਘ ਹੋਣਾ ਨੇ, ਵੀ ਤੁਰਕ ਸਾਰੇ ਬੇਫਿਕਰੇ ਹੋ ਕੇ ਮੋਰਚੇ ਚ ਸੁੱਤੇ ਪਏ ਸਨ।
ਤੁਮਰੀ ਦਿਸ਼ ਤੇ ਡਰ ਉਰਤਾਰੇ।
ਮਹਾਰਾਜ ਤੁਹਾਡਾ ਵੀ ਡਰ ਸੀ ਸਿੰਘਾਂ ਨੂੰ, ਕਿ ਆਪ ਜੀ ਦੀ ਆਗਿਆ ਨਹੀਂ ਲਈ ਹੈ। ਆਪ ਜੀ ਦਾ ਵੀ ਵੱਡਾ ਭੈ ਸੀ ਭਾਈ ਨਾਰ ਸਿੰਘ ਸ਼ੇਰ ਸਿੰਘ ਦੇ ਹਿਰਦੇ ਵਿੱਚ।
ਸ਼ੇਰ ਸਿੰਘ ਤਵ ਕਹਿਓ ਸੁਣਾਈ,
ਪਰ ਭਾਈ ਸ਼ੇਰ ਸਿੰਘ ਨੇ ਸਾਨੂੰ ਸਾਰਿਆਂ ਨੂੰ ਹੌਸਲਾ ਦਿੱਤਾ ਤੇ ਕਹਿਣ ਲੱਗੇ,
ਹੱਥ ਜੋੜ ਹਮਲੇ ਬਖਸ਼ਾਈ।
ਕਹਿੰਦੇ ਜੇ ਅਸੀਂ ਭੁੱਲ ਕਰਨ ਲੱਗੇ ਹਾਂ ਤੇ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਬਖਸ਼ਾ ਲਵਾਂਗੇ, ਉਹ ਬਖਸ਼ਾਂਦ ਨੇ। ਭੋਲੇ ਆ ਵੀ ਉਹਨਾਂ ਦੀ ਆਗਿਆ ਲਏ ਬਿਨਾਂ ਚੱਲੇ ਆ ਹਮਲਾ ਕਰਨ, ਤੇ ਜੇ ਭੁੱਲ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਜਾ ਕੇ ਮੰਨ ਲਵਾਂਗੇ ਤੇ ਸਤਿਗੁਰੂ ਜੀ ਬਖਸ਼ਾਂਦ ਨੇ, ਉਹ ਸਾਨੂੰ ਬਖਸ਼ ਲੈਣਗੇ।
ਨਿਸ ਅੰਧਿਆਰੀ ਭਿਖ ਕਰ ਪਰੇ,
ਕਿਉਂਕਿ ਮਹਾਰਾਜ ਅੱਜ ਹਨੇਰੀ ਰਾਤ ਸੀ, ਕੁਝ ਦਿਸਦਾ ਨਹੀਂ ਸੀ, ਬੱਦਲਵਾਈ ਸੀ ਵੀ ਆਕਾਸ਼ ਵਿੱਚ, ਇਸ ਕਰਕੇ ਮਹਾਰਾਜ ਇਹੋ ਜਿਹਾ ਦਾ ਮਿਲਣਾ ਨਹੀਂ ਸੀ ਦੁਬਾਰਾ। ਤੋ ਸਿੰਘਾਂ ਨੇ ਵੇਖਿਆ ਵੀ ਅੱਜ ਬੜਾ ਵਧੀਆ ਦਾ ਲੱਗਣਾ ਸਾਡਾ ਵੈਰੀ ਨੂੰ ਮਾਰਨ ਦਾ।
ਚਰਮ ਧਰੇ ਖਗ ਨੰਗੇ ਕਰੇ,
ਤੇ ਤਲਵਾਰਾਂ ਮਿਆਨਾ ਚੋਂ ਕੱਢ ਕੇ ਇੱਕ ਹੱਥ ਚ ਢਾਲ ਫੜ ਕੇ ਸਾਰੇ ਯੋਧੇ ਵੈਰੀ ਦਲ ਦੇ ਮੋਰਚੇ ਤੇ ਜਾ ਕੇ ਟੁੱਟ ਕੇ ਪੈ ਗਏ।
ਕਟਿਆ ਕਰਤ ਪਏ ਤੁਰਕਾਨਾ,
ਮਹਾਰਾਜ ਫਿਰ ਕੀ ਜਾਣ ਦੀ ਦੇਰੀ ਸੀ ਵੀ ਤਲਵਾਰ ਕਹਿੰਦੇ ਫਿਰ ਤਾਂ ਵਾਢੀ ਪਾ ਕੇ ਰੱਖਤੀ ਖਾਲਸੇ ਨੇ, ਤੁਰਕਾਂ ਨੂੰ ਕਹਿੰਦੇ ਵੱਢੀ ਗਏ। ਅੱਧੀ ਕੁ ਘੜੀ ਦੇ ਵਿੱਚ ਸੈਂਕੜੇ ਤੁਰਕ ਖਾਲਸੇ ਨੇ ਵੱਢ ਕੇ ਮੁਕਾ ਦਿੱਤੇ।
ਹਾਏ ਖੁਦਾਏ ਅਲਾਹੇ ਬਖਾਨਾ,
ਮਹਾਰਾਜ ਉਹਨਾਂ ਤੁਰਕਾਂ ਦੀ ਹਾਲਤ ਵੇਖਣ ਵਾਲੀ ਸੀ, ਸਾਰੇ ਕਹਿੰਦੇ ਸੀ ਹਾਏ ਖੁਦਾ ਸਾਨੂੰ ਮਾਰ ਦਿੱਤਾ, ਹਾਏ ਖੁਦਾ ਸਾਡੇ ਤੇ ਕਿਆਮਤ ਦਾ ਰੋਜ਼ ਆ ਗਿਆ, ਏਦਾਂ ਮਹਾਰਾਜ ਜੀ ਉਹ ਬੋਲਦੇ ਸਨ ਸਾਰੇ ਤੁਰਕ।
ਆਦੀ ਘੜੀ ਕਿਰਪਾਨ ਬਜਾਏ,
ਸਿਰਫ ਅੱਧੀ ਘੜੀ ਖਾਲਸੇ ਨੇ ਤਲਵਾਰ ਚਲਾਈ, ਟੈਮ ਕੋਈ ਬਹੁਤਾ ਨਹੀਂ ਲਾਇਆ।
ਕੋ ਹੱਥ ਹੈ ਕੋ ਕਾਏ ਪਲਾਏ,
ਕੋਈ ਮਾਰਿਆ ਗਿਆ ਤੇ ਕੋਈ ਜ਼ਖਮੀ ਹੋ ਕੇ ਭੱਜ ਗਿਆ, ਮੂੰਹ ਤਾਣਾ ਹੋ ਕੇ ਤੇ ਜ਼ਖਮੀ ਹੋ ਕੇ ਭੱਜੇ, ਆਪਣੇ ਬੰਦਿਆਂ ਨੂੰ ਹੀ ਮਾਰਨ ਲੱਗ ਪਏ, ਵੱਢਣ ਲੱਗ ਪਏ।
ਤੁਬਕ ਤਮਾਚੇ ਖੜਗ ਨਿਖੰਗਾ,
ਕਹਿੰਦੇ ਜਿੰਨੀਆਂ ਬੰਦੂਕਾਂ ਤਮੰਚੇ ਖੰਡੇ ਤਲਵਾਰਾਂ ਬਰਛੀਆਂ ਬਰਛੇ ਤਬਰ ਜੰਬੂਏ ਕਟਾਰਾਂ ਜਿੰਨੇ ਕਹਿੰਦੇ ਸ਼ਸਤਰ ਸਨ ਉਹ ਸਾਰੇ ਉਹਨਾਂ ਨੇ ਚਲਾਏ, ਇੱਕ ਦੂਜੇ ਤੇ ਚਲਾ ਕੇ ਮਾਰਨ ਲੱਗੇ।
ਕਰਾ ਚੋਲ ਬਹੁ ਲੂਟ ਨਿਸੰਗਾ,
ਮਹਾਰਾਜ ਆਪ ਜੀ ਦੇ ਖਾਲਸੇ ਨੇ ਕਰਾ ਚੋਲ ਵਾਈ ਤੇ ਜਿਹੜੀਆਂ ਤੁਰਕਾਂ ਦੀਆਂ ਤਲਵਾਰਾਂ ਉਹਨਾਂ ਨੇ ਰੱਖੀਆਂ ਸੀ ਆਸੇ ਪਾਸੇ ਰੱਖ ਕੇ ਸੁੱਤੇ ਪਏ, ਖਾਲਸੇ ਨੇ ਪਹਿਲਾਂ ਉਹ ਚੁੱਕੀਆਂ ਜਾ ਕੇ ਵੀ ਬੇਪਰਵਾਹੀ ਵਿੱਚ ਪਏ ਹੋਏ, ਤੇ ਉਹ ਤਲਵਾਰਾਂ ਖਾਲਸੇ ਨੇ ਕਬਜ਼ੇ ਕਰ ਲਈਆਂ। ਉਹਨਾਂ ਦੇ ਕਈ ਬੰਦੂਕਾਂ ਅਸੀਂ ਲੈ ਆਏ ਹਾਂ ਲੁੱਟ ਮਾਰ ਕਰਕੇ, ਉਹਨਾਂ ਦੇ ਤਮੰਚੇ ਲੈ ਆਏ ਹਾਂ, ਕਈ ਘੋੜੇ ਲੈ ਆਏ ਹਾਂ ਖੋਲ ਕੇ।
ਜਬ ਹੈ ਮਤਾਬੀ ਜਰੇ ਮਸਾਲਾ,
ਉਹ ਹਨੇਰਾ ਕਰਕੇ ਸੁੱਤੇ ਪਏ ਸੀ ਤੇ ਜਦੋਂ ਉਹਨਾਂ ਨੇ ਮਤਾਬੀਆਂ ਬਾਲੀਆਂ ਜਾਂ ਮਸ਼ਾਲਾਂ ਬਾਲ ਕੇ ਰੋਸ਼ਨੀ ਕੀਤੀ,
ਜਿਦ ਕਿਤ ਭਇਓ ਪ੍ਰਕਾਸ਼ ਵਿਸਾਲਾ,
ਫਿਰ ਇਕਦਮ ਚਾਰੇ ਪਾਸੇ ਉਹਨਾਂ ਨੇ ਹਨੇਰੇ ਚ ਰੋਸ਼ਨੀ ਕਰ ਲਈ।
ਆਏ ਆਪਨੇ ਦੁਰਗ ਸਮਾਏ,
ਤੇ ਜਿੰਨੇ ਨੂੰ ਉਹਨਾਂ ਨੇ ਰੋਸ਼ਨੀ ਦਾ ਪ੍ਰਬੰਧ ਕੀਤਾ ਇੰਨੇ ਨੂੰ ਅਸੀਂ ਵਾਪਸ ਕਿਲੇ ਲੋਹਗੜ੍ਹ ਵਿੱਚ ਵੀ ਆ ਵੜੇ ਸੀ।
ਕਿਸ ਕੋ ਲਗੀ ਨਾ ਤਾਤੀ ਬਾਏ,
ਮਹਾਰਾਜ ਆਪ ਜੀ ਦੀ ਕਿਰਪਾ ਨਾਲ ਕਿਸੇ ਸਿੰਘ ਨੂੰ ਤੱਤੀ ਵਾਹ ਤੱਕ ਨਹੀਂ ਲੱਗੀ, ਮਾੜੀ ਜੀ ਝਰੀਟ ਤੱਕ ਵੀ ਨਹੀਂ ਜੰਗ ਦੇ ਮੈਦਾਨ ਚ ਲੱਗੀ। ਮਹਾਰਾਜ ਏਡੀ ਵੱਡੀ ਕਿਰਪਾ ਆਪ ਜੀ ਦੀ ਵਰਤੀ ਹੈ,
ਤੁਰਤ ਫਤਿਹ ਕੋ ਦੁੰਦਪ ਬਾਜਾ,
ਬਸ ਤੁਰਤ ਫੁਰਤ ਹੀ ਨਗਾਰਾ ਬਜਾ ਦਿੱਤਾ, ਖਾਲਸੇ ਨੇ ਫਤਿਹ ਦਾ ਜਿੱਤ ਦਾ।
ਬਹੁਤ ਤੁਰਕਨ ਕੋ ਲੂਟ ਸਮਾਜਾ,
ਬਹੁਤ ਸਾਰੇ ਤੁਰਕਾਂ ਦਾ ਸਮਾਜ ਅਸੀਂ ਲੁੱਟ ਕੇ ਲੈ ਆਇਆ, ਰਾਸ਼ਨ ਦੀਆਂ ਬੋਰੀਆਂ ਪਈਆਂ ਸੀ ਭਰੀਆਂ, ਉਹ ਅਸੀਂ ਉੱਥੋਂ ਚੁੱਕ ਕੇ ਲੈ ਆਏ ਹਾਂ, ਤਲਵਾਰਾਂ ਉਹਨਾਂ ਦੀਆਂ ਲੈ ਆਏ ਹਾਂ ਚੁੱਕ ਕੇ, ਜਿਹੜਾ ਜੰਗ ਦਾ ਸਮਾਨ ਸਾਨੂੰ ਚਾਹੀਦਾ ਸੀ ਉਹ ਅਸੀਂ ਮਹਾਰਾਜ ਉਹਨਾਂ ਕੋਲੋਂ ਲੁੱਟ ਮਾਰ ਕਰਕੇ ਲੈ ਆਏ ਹਾਂ।
ਆਪ ਸਹਾਇਕ ਹੈ ਕਰਵਾਇਓ,
ਪਾਤਸ਼ਾਹ ਅਸੀਂ ਆਪ ਨਹੀਂ ਕੁਝ ਕੀਤਾ, ਤੁਸੀਂ ਖੁਦ ਸਾਡੀ ਸਹਾਇਤਾ ਕਰਕੇ ਸਾਡੇ ਕੋਲੋਂ ਇਹ ਸੇਵਾ ਕਰਵਾਈ ਆ, ਸਾਡਾ ਕੋਈ ਤਾਣ ਬਲ ਨਹੀਂ।
ਮਾਰ ਖਾਲਸਾ ਉਰ ਹਰ ਖਾਇਓ,
ਖਾਲਸਾ ਮਾਰ ਕੇ ਵੈਰੀ ਦਲ ਨੂੰ ਬੜਾ ਖੁਸ਼ ਹੋਇਆ ਮਹਾਰਾਜ, ਅੱਜ ਆਪ ਜੀ ਦਾ ਖਾਲਸਾ ਬਹੁਤ ਪ੍ਰਸੰਨ ਹੋਇਆ।
ਇਤਨੇ ਮਹਿ ਹੋਈ ਪੁਨ ਸਾਰਾ,
ਕਹਿੰਦੇ ਇੰਨੇ ਨੂੰ ਗੱਲਾਂ ਬਾਤਾਂ ਕਰਦਿਆਂ ਦਿਨ ਚੜ ਗਿਆ, ਲੋ ਲੱਗ ਗਈ,
ਸੋਚ ਇਸ਼ਨਾਨ ਗੁਰੂ ਤਨ ਧਾਰਾ।
ਤੋ ਸਤਿਗੁਰੂ ਜੀ ਦਾ ਅੱਜ ਇਸ਼ਨਾਨ, ਕਿਉਂਕਿ ਪਹਿਲਾਂ ਪਾਤਸ਼ਾਹ ਅੰਮ੍ਰਿਤ ਵੇਲੇ ਰੋਜ਼ ਉੱਠ ਕੇ ਇਸ਼ਨਾਨ ਕਰਦੇ, ਅੱਜ ਜੰਗ ਯੁੱਧ ਦਾ ਮੁਆਇਨਾ ਕਰਦਿਆਂ ਅੰਮ੍ਰਿਤ ਵੇਲਾ ਲੰਘ ਗਿਆ, ਧੂਪ ਗਰੀਬਨ ਵਾਜ ਪਾਤਸ਼ਾਹ ਨੇ ਇਸ਼ਨਾਨ ਪਾਨ ਕੀਤਾ,
ਦੋਨੋ ਜਥੇਦਾਰ ਬੁਲਵਾਏ
ਤੇ ਇਸ਼ਨਾਨ ਪਾਨ ਕਰਕੇ ਜਦੋਂ ਦਿਨ ਚੜ੍ਹ ਗਿਆ ਪੂਰਾ, ਮਹਾਰਾਜ ਸਾਧਨਾ ਚ ਕੁਝ ਸਮੇਂ ਲਈ ਬੈਠੇ। ਫਿਰ ਦੋਵੇਂ ਸਿੰਘ ਸੱਦੇ, ਭਾਈ ਨਾਰ ਸਿੰਘ ਤੇ ਭਾਈ ਸ਼ੇਰ ਸਿੰਘ, ਦੋਨਾਂ ਨੂੰ ਬੁਲਾਇਆ।
ਆਏ ਤਬਹਿ ਪਗ ਸੀਸ ਨਿਵਾਏ,
ਦੋਵੇਂ ਸਿੰਘ ਆਏ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਸੀਸ ਝੁਕਾ ਕੇ ਮੱਥਾ ਟੇਕਿਆ।
ਭਏ ਪ੍ਰਸੰਨ ਦੇਖ ਗੁਸਾਈ,
ਮਹਾਰਾਜ ਬੜੇ ਪ੍ਰਸੰਨ ਹੋਏ। ਪਹਿਲਾਂ ਤਾਂ ਭਾਈ ਨਾਰ ਸਿੰਘ ਹੋਣੀ, ਭਾਈ ਸ਼ੇਰ ਸਿੰਘ ਹੋਣੀ ਡਰੇ ਹੋਏ ਸੀ ਵੀ ਖਬਰੇ ਸਤਿਗੁਰੂ ਕੀ ਆਖਣਗੇ, ਪਰ ਜਦੋਂ ਮਹਾਰਾਜ ਨੇ ਖੁਸ਼ੀਆਂ ਕੀਤੀਆਂ ਦੋਵੇਂ ਸਿੰਘ ਬੜੇ ਸੁਰਖਰੂ ਹੋ ਗਏ। ਕਲਗੀਧਰ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ ਦੋਨਾਂ ਸਿੰਘਾਂ ਤੇ।
ਸਾਧ ਸਾਧ ਸਭ ਹੂਨ ਅਲਾਈ,
ਮਹਾਰਾਜ ਜੀ ਨੇ ਆਖਿਆ ਸਵਾਸ਼ ਭਾਈ ਨਾਰ ਸਿੰਘ, ਸਵਾਸ਼ ਹੈ ਭਾਈ ਸ਼ੇਰ ਸਿੰਘ, ਤੁਸੀਂ ਅੱਜ ਬੜਾ ਬਹਾਦਰੀ ਦਾ ਕੰਮ ਕੀਤਾ ਹੈ।
ਇਸ ਵਿਧੀ ਮਾਰਨ ਰਿਬ ਬਣੈ,
ਹਾਂ ਇੱਦਾਂ ਹੀ ਮਾਰਨਾ ਦੁਸ਼ਮਣ ਨੂੰ। ਮਹਾਰਾਜ ਕਹਿੰਦੇ ਹਾਂ ਇਸੇ ਤਰ੍ਹਾਂ ਹੀ ਮਾਰਨਾ ਵੈਰੀ ਨੂੰ, ਜਦੋਂ ਦਾ ਲੱਗੇ ਵੈਰੀ ਨੂੰ ਮਾਰਨਾ ਹੈ।
ਬਚੈ ਆਪ ਬਲ ਛਲ ਤੇ ਹਨੈ,
ਹਾਂ ਨੀਤੀ ਇਹ ਹੈ ਵੀ ਦੁਸ਼ਮਣ ਨੂੰ ਮਾਰਨਾ, ਆਪਣਾ ਆਪ ਬਚਾਉਣਾ, ਆਪਣੇ ਆਪ ਨੂੰ ਛਲ ਕਰਕੇ ਬਲ ਕਰਕੇ ਜਿਵੇਂ ਬਚਾ ਸਕਦੇ ਹੋ ਬਚਾਓ, ਤੇ ਜਦੋਂ ਦਾ ਲੱਗੇ ਤੇ ਦਾ ਲੱਗਦਿਆਂ ਵੈਰੀ ਨੂੰ ਮਾਰ ਮੁਕਾਓ।
ਤੀਜਾ ਤੁਰਕਨ ਸਦਾ ਸਜ਼ਾਏ,
ਇਹ ਸਜ਼ਾ ਇਹਨਾਂ ਤੁਰਕਾਂ ਨੂੰ ਮਲੇਛਾਂ ਨੂੰ ਖਾਲਸਾ ਜੀ ਤੁਸੀਂ ਸਦਾ ਹੀ ਦਿੰਦੇ ਰਹਿਣਾ ਹੈ।
ਰਾਜ ਤੇਜ ਇਨ ਦੇ ਹੋ ਖਪਾਏ,
ਇਹਨਾਂ ਦਾ ਰਾਜ ਤੇਜ ਖਪਾ ਦੇਣਾ, ਖਤਮ ਕਰ ਦੇਣਾ ਹੈ।
ਸਨੇ ਸਨੇ ਲਇਤਾ ਸਭ ਲਹਿ,
ਸਨੇ ਸਹਿਜੇ ਸਹਿਜੇ ਇਹ ਭਾਲੇ ਨੀ ਥਿਆਣੇ, ਭਾਰਤ ਖੰਡ ਦੀ ਭੂਮੀ ਤੇ ਨਜ਼ਰ ਨੀ ਆਉਣਾ ਇਹਨਾਂ ਦਾ ਰਾਜ।
ਨਹੀਂ ਨਗਾਰ ਬੰਦ ਕੋ ਰਹੇ,
ਗੁਰਦੇਵ ਕਹਿੰਦੇ ਮੇਰੇ ਖਾਲਸੇ ਨੇ ਇਹਨਾਂ ਮਲੇਛਾਂ ਦਾ ਕੋਈ ਨਗਾਰ ਬੰਦ ਬਾਕੀ ਨੀ ਛੱਡਣਾ, ਇਹਨਾਂ ਦੇ ਨਗਾਰ ਬੰਦ ਸਮਾਪਤ ਹੋ ਜਾਣੇ ਹਨ।
ਗਿਰਪਦ ਬਨ ਹੈ ਤਬੈ ਅਧੀਨ,
ਆ ਜਿਹੜੇ ਪਹਾੜੀ ਰਾਜੇ ਤੁਹਾਡੇ ਤੇ ਚੜ ਕੇ ਆਏ ਆ ਖਾਲਸਾ ਜੀ, ਇਹ ਤੁਹਾਡੇ ਤਾਬਿਆਂ ਹੋਣਗੇ, ਇਹ ਤੁਹਾਡਾ ਪਾਣੀ ਭਰਿਆ ਕਰਨਗੇ, ਹਾਲਾ ਭਰਿਆ ਕਰਨਗੇ।
ਰਹਿ ਖਾਲਸੇ ਆਗੇ ਦੀਨ,
ਮੈਂ ਖਾਲਸੇ ਨੂੰ ਇਹੋ ਜਿਹਾ ਸਖਸ਼ਮ ਬਣਾ ਦਿੱਤਾ ਹੈ ਕਿ ਪਹਾੜੀ ਰਾਜੇ ਰਾਣੇ ਮੀਏ ਚੀਏ ਖਾਲਸੇ ਦੇ ਅੱਗੇ ਹੱਥ ਜੋੜ ਕੇ ਅਧੀਨਗੀ ਪ੍ਰਵਾਨ ਕਰਨਗੇ।
ਹਿਮ ਕਹਿ ਕਰ ਪਰ ਸਤਿਗੁਰ ਪੂਰੇ,
ਏਦਾਂ ਦੇ ਵਰਦਾਨ ਸਤਿਗੁਰੂ ਕਲਗੀਧਰ ਜੀ ਨੇ ਬਖਸ਼ਿਸ਼ ਕੀਤੇ ਹਨ।
ਸਿਰੋ ਪਾਏ ਮੰਗਵਾਏ ਸਰੂਰੇ,
ਮਹਾਰਾਜ ਜੀ ਨੇ ਸਿਰੇ ਪਾਓ ਮੰਗਾਏ ਵੀ ਮੇਰੇ ਯੋਧੇ ਬਹਾਦਰੀ ਦਾ ਕੰਮ ਕਰਕੇ ਆਏ ਹੈ, ਤੂੰ ਗਰੀਬਨ ਵਾਜ ਪਾਤਸ਼ਾਹ ਨੇ ਸਿਰੇ ਪਾਓ ਮੰਗਵਾਏ।
ਬਖਸ਼ੇ ਜਥੇਦਾਰ ਜੇ ਦੋਏ,
ਦੋਵੇਂ ਜਥੇਦਾਰਾਂ ਨੂੰ, ਜਥੇਦਾਰ ਨਾਰ ਸਿੰਘ ਜੀ, ਜਥੇਦਾਰ ਸ਼ੇਰ ਸਿੰਘ ਜੀ, ਦੋਨਾਂ ਜਰਨੈਲਾਂ ਨੂੰ ਮਹਾਰਾਜ ਨੇ ਸਿਰੇ ਪਾਓ ਬਖਸ਼ੇ।
ਸ਼ੇਰ ਸਿੰਘ ਨਾਹਰ ਸਿੰਘ ਸੋਏ,
ਗੁਰੂ ਸਾਹਿਬ ਜੀ ਦੇ ਬਹਾਦਰ ਯੋਧੇ ਸਤਿਗੁਰੂ ਜੀ ਕੋਲੋਂ ਸਬਾਸ਼ ਪ੍ਰਾਪਤ ਕਰਦੇ ਹਨ।
ਸਭ ਸਿੰਘਨ ਕੋ ਹੁਕਮ ਬਖਾਨਾ,
ਸਾਰੇ ਖਾਲਸੇ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ,
ਪੁਰਹੋ ਕਾਮਨਾ ਮਨ ਕੀ ਨਾਨਾ।
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਆਪਣੇ ਮਨ ਦੀਆਂ ਕਾਮਨਾਵਾਂ ਓ ਹੀ ਪੂਰੀਆਂ ਕਰੋ।
ਸਭ ਪਰ ਖੁਸ਼ੀ ਕਰੀ ਹਰ ਖਾਏ,
ਮਹਾਰਾਜ ਜੀ ਨੇ ਸਾਰਿਆਂ ਤੇ ਖੁਸ਼ੀਆਂ ਕੀਤੀਆਂ। ਲੋਹਗੜ ਕਿਲੇ ਚ ਜਿੰਨੇ ਸਿੰਘ ਸੀ ਸਾਰਿਆਂ ਤੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ।
ਗਏ ਆਪ ਗੜ ਦੇਖਣ ਥਾਏ,
ਸਤਿਗੁਰੂ ਜੀ ਫਿਰ ਆਪ ਗਏ ਨਾਲ ਉੱਠ ਕੇ ਵੀ ਲੋਹਗੜ ਕਿਲਾ ਜਾ ਕੇ ਵੇਖੀਏ ਤੇ ਦੁਸ਼ਮਣਾਂ ਦਾ ਜਿਹੜਾ ਮੋਰਚਾ ਉਹ ਵੇਖੀਏ, ਕਿਉਂਕਿ ਦਿਨ ਚੜ ਚੁੱਕਾ ਸੀ।
ਸਰਵ ਪ੍ਰਕਾਰ ਕਰੀ ਤਕਰਾਈ,
ਮਹਾਰਾਜ ਜੀ ਨੇ ਕਹਿਤਾ ਵੀ ਲੋਹਗੜ ਕਿਲੇ ਚ ਹੁਣ ਤਕੜਾਈ ਰੱਖਿਓ, ਦੁਸ਼ਮਣ ਬਦਲਾ ਲੈਣ ਵਾਸਤੇ ਆ ਸਕਦਾ, ਕਿਉਂਕਿ ਉਹਨਾਂ ਤੇ ਹੁਣ ਮਾਰ ਵੱਜੀ ਹੈ ਖਾਲਸੇ ਦੀ ਤਲਵਾਰ ਦੀ, ਉਹ ਵੀ ਹੁਣ ਬਦਲਾ ਲੈਣ ਦੀ ਸੋਚ ਸਕਦੇ ਹੈ। ਤੋ ਮਹਾਰਾਜ ਜੀ ਨੇ ਲੋਹਗੜ ਕਿਲੇ ਚ ਪੂਰੀ ਤਕੜਾਈ ਕਰਵਾਈ।
ਗੁਲਕਾ ਅਰ ਬਰੂਦ ਸਮੁਦਾਈ,
ਗੋਲੀਆਂ ਬਰੂਦ ਸਿੱਕਾ ਸਿੰਘਾਂ ਨੂੰ ਵਰਤਾ ਦਿੱਤਾ।
ਬਹੁਰ ਸਭਾ ਮਹਿ ਆਨ ਬਿਰਾਜੇ,
ਫਿਰ ਵਾਪਸ ਸਭਾ ਵਿਚ ਆ ਕੇ ਮਹਾਰਾਜ ਜੀ ਬੈਠੇ ਖਾਲਸੇ ਕੋਲ।
ਜਿਨ ਦੇਖਤ ਅਗ ਜੈ ਹੈ ਪਾਜੇ,
ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਪ ਨਸ ਜਾਂਦੇ ਹਨ।
ਸੁੰਦਰ ਸੂਰਤ ਮੋਹਤ ਮਨ ਕੋ,
ਆਹਾ ਬੜੀ ਸੋਹਣੀ ਮੂਰਤ ਸਤਿਗੁਰੂ ਜੀ ਦੀ ਮਨ ਨੂੰ ਮੋਹ ਲੈਂਦੀ ਹੈ, ਸਤਿਗੁਰਾਂ ਦਾ ਸਰੂਪ।
ਸਾਬਤ ਸਿੱਖ ਰਹੇ ਤਿੰਨ ਧਨ ਤਿੰਨ ਕੋ,
ਕਹਿੰਦੇ ਧਨ ਹਨ ਉਹ ਗੁਰ ਸਿੱਖ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਸਾਬਤ ਹੋ ਕੇ ਨਿਭ ਗਏ ਨੇ, ਜਿਨ੍ਹਾਂ ਨੇ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਲਈ ਹੈ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾ ਲਿਆ, ਉਹ ਗੁਰ ਸਿੱਖ ਧਨ ਹਨ, ਉਹਨਾਂ ਨੂੰ ਮੇਰੀ ਪ੍ਰਣਾਮ ਤੇ ਨਮਸਕਾਰ ਹੈ। ਜਿਵੇਂ ਵੈਰੀ ਦਲ ਦੇ ਵਿੱਚ ਸਲਾਹਾਂ ਚੱਲ ਰਹੀਆਂ ਹਨ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਪਾਤਸ਼ਾਹ ਦੀਆਂ ਤੋਪਾਂ ਚੱਲਣ ਲੱਗੀਆਂ ਹਨ, ਗੁਰਦੇਵ ਦੀਆਂ ਦੋ ਖਾਸ ਤੋਪਾਂ ਨੇ, ਇੱਕ ਦਾ ਨਾਮ ਹੈ ਬਾਗਣ ਤੇ ਦੂਸਰੀ ਦਾ ਨਾਮ ਹੈ ਬਿਜ ਘੋਖ। ਕੱਲ ਸ਼ਾਮ ਦੀ ਕਥਾ ਦੇ ਵਿੱਚ ਇਹ ਦੋ ਤੋਪਾਂ ਦਾ ਜਾਹੋ ਜਲਾਲ, ਕਲਗੀਧਰ ਜੀ ਦੀਆਂ ਇਹਨਾਂ ਦੋ ਤੋਪਾਂ ਦਾ ਜਾਹੋ ਜਲਾਲ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵਰਣਨ ਕਰਨਗੇ, ਆਪਾਂ ਸਰਵਣ ਕਰਾਂਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ।
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ,
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਕੇ ਸਦਾ ਬਿਬੇਕ,
ਹੇ ਪਰੰਪਰ ਹਰ ਹਰੇ,
ਰਹਿ ਪੀ ਹੋਵਨ ਹਾਰ,
ਹੇ ਸੰਤਹ ਕੈ ਸਦਾ ਸੰਗ,
ਧਾਰਾਇਆ ਧਾਰ,
ਹੇ ਠਾਕੁਰ ਹੋ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀਐ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇੱਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।